ਸਤਨਾਮ ਵਾਹਿਗੁਰੂ ਸਾਹਿਬ ਜੀਓ ਕੋਟ ਪਰਾਧ ਹਮਾਰੀ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਧ ਰਖਾਵੋ ਧੰਨ ਵਾਹਿਗੁਰੂ ਸਾਹਿਬ ਜੀਓ ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਸ ਹਰ ਨਾਮ ਸੁਣਿਐ ਮਨ ਅਨੰਦ ਭਇਆ ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਤਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿੱਖ ਚੱਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਗੁਰਮੁਖ ਪਿਆਰੇ ਭਾਈ ਹਰਪ੍ਰੀਤ ਸਿੰਘ ਜੀ ਜੰਮੂ ਵਾਲੇ ਉਹਨਾਂ ਦੇ ਜੱਥੇ ਪਾਸੋਂ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਕੀਰਤਨ ਸਰਵਣ ਕੀਤਾ। ਬਹੁਤ ਹੀ ਸੁਲਝੇ ਹੋਏ ਸ਼ਬਦਾਂ ਵਿੱਚ ਸਰਦਾਰ ਜਸਵੰਤ ਸਿੰਘ ਜੀ ਹੋਠੀ ਸਾਨੂੰ ਹਰ ਰੋਜ਼ ਗੁਰੂ ਚਰਨਾਂ ਨਾਲ ਜੋੜਨ ਦੀ ਪ੍ਰੇਰਨਾ ਬਖਸ਼ਿਸ਼ ਕਰਦੇ ਨੇ। ਕੌਮੀ ਫਰਜ਼ਾਂ ਨੂੰ ਨਿਭਾਉਣ ਲਈ ਰੋਜ਼ ਸੁਚੇਤ ਕਰਦੇ ਨੇ। ਗੁਰੂ ਕਿਰਪਾ ਕਰੇ ਅਸੀਂ ਜੀਵਨ ਵਿੱਚ ਲਾਹਾ ਲੈ ਸਕੀਏ। ਅੱਜ ਦੀ ਵਿਚਾਰ ਸ਼ੁਰੂ ਕਰੀਏ। ਦੁਨੀਆਂ ਵਿੱਚ ਹਰ ਇੱਕ ਚੀਜ਼ ਦੀ ਕੋਈ ਨਾ ਕੋਈ ਪੈਦਾਇਸ਼ੀ ਥਾਂ ਹੈ ਜਿੱਥੋਂ ਉਹ ਚੀਜ਼ ਪੈਦਾ ਹੁੰਦੀ ਹੈ। ਅਸੀਂ ਇਹ ਆਸ ਵੀ ਰੱਖਦੇ ਹਾਂ ਵੀ ਉੱਥੋਂ ਉਹੀ ਜਿਹੀ ਚੀਜ਼ ਸਾਨੂੰ ਮਿਲੇ ਤੇ ਧੋਖਾ ਨਾ ਹੋਵੇ। ਸਾਨੂੰ ਪਤਾ ਵੀ ਕਈ ਕੰਪਨੀਆਂ ਨੇ ਜਿਸ ਕੰਪਨੀ ਦੀ ਅਸੀਂ ਗੱਡੀ ਖਰੀਦਣੀ ਹੁੰਦੀ ਤੇ ਉੱਥੇ ਚਲੇ ਜਾਂਦੇ, ਸੋਨਾ ਖਰੀਦਣਾ ਤੇ ਉੱਥੇ ਚਲੇ ਜਾਂਦੇ ਹਾਂ, ਦਵਾਈ ਖਰੀਦਣੀ ਉੱਥੇ ਚਲੇ ਜਾਂਦੇ ਹਾਂ। ਸਾਨੂੰ ਪਤਾ ਵੀ ਇਹ ਚੀਜ਼ਾਂ ਕਿੱਥੋਂ ਕਿੱਥੋਂ ਮਿਲਦੀਆਂ ਨੇ। ਆਸ ਰੱਖਣੇ ਵੀ ਇੱਥੋਂ ਇਹੋ ਜਿਹੀਆਂ ਚੀਜ਼ਾਂ ਮਿਲਣ। ਇਸੇ ਤਰ੍ਹਾਂ ਸਾਡੇ ਜੀਵਨ ਵਿੱਚ ਆਮ ਦੇਖਦੇ ਹਾਂ ਵੀ ਕਿਸੇ ਡਾਕਟਰ ਦੀ ਲਿਆਕਤ ਨੂੰ ਦੇਖਣਾ ਹੋਵੇ ਤਾਂ ਕੇਵਲ ਉਹਦੀਆਂ ਡਿਗਰੀਆਂ ਤੋਂ ਹਿਸਾਬ ਨਹੀਂ ਲੱਗਦਾ, ਉਸ ਡਾਕਟਰ ਦੇ ਹੱਥੋਂ ਕਿੰਨੇ ਲੋਕਾਂ ਨੂੰ ਦੇਹ ਰੋਗਤਾ ਮਿਲੀ ਇਹ ਉਸਦੀ ਕਾਬਲੀਅਤ ਨੂੰ ਪ੍ਰਗਟ ਕਰਦਾ ਹੈ। ਕਿਸੇ ਵੀ ਟੀਚਰ ਦੇ ਪੜ੍ਹਾਏ ਹੋਏ ਵਿਦਿਆਰਥੀ ਕਿੰਨੀਆਂ ਕੁ ਉੱਚੀਆਂ ਪਦਵੀਆਂ ਤੇ ਗਏ ਉਸ ਟੀਚਰ ਦੀ ਲਿਆਕਤ ਨੂੰ ਪ੍ਰਗਟ ਕਰਦਾ ਹੈ। ਇਸੇ ਤਰ੍ਹਾਂ ਆਪਾਂ ਅਣਗਿਣਤ ਉਦਾਹਰਣਾਂ ਹੋਰ ਵੀ ਦੇਖ ਸਕਦੇ। ਜਿਹੜੀ ਚੀਜ਼ ਜਿਵੇਂ ਕੋਈ ਦਰਖਤ ਹੈ, ਅਸੀਂ ਦਰਖਤ ਦੀ ਛਿੱਲੜ ਤੋਂ ਦਰਖਤ ਦੇ ਪੱਤਿਆਂ ਤੋਂ ਅਨੁਮਾਨ ਨਹੀਂ ਲੱਗਦਾ ਵੀ ਇਹ ਦਰਖਤ ਕਿਹੋ ਜਿਹਾ, ਬਲਕਿ ਉਹਦਾ ਫਲ ਖਾ ਕੇ ਪਤਾ ਲੱਗਦਾ ਵੀ ਇਹ ਦਰਖਤ ਮਿੱਠਾ ਹੈ ਜਾਂ ਕੌੜਾ ਹੈ ਜਾਂ ਕਿਵੇਂ ਦਾ। ਹੁਣ ਯਾਦ ਰੱਖਿਓ, ਜੇ ਮੈਂ ਫਿਰ ਬੇਨਤੀ ਕਰਾਂ, ਡਾਕਟਰ ਦੁਕਾਨ ਚ ਬੈਠਾ ਹੈ ਪਰ ਉਹਦੇ ਹੱਥੋਂ ਦੇਹ ਰੋਗਤਾ ਪਾ ਕੇ ਤੰਦਰੁਸਤ ਹੋਏ ਲੋਕ ਦੁਨੀਆਂ ਚ ਵਿਚਰਦੇ ਨੇ, ਉਹੀ ਉਹਦੀ ਮਸ਼ਹੂਰੀ ਦਾ ਕਾਰਨ ਬਣ ਜਾਂਦੇ ਨੇ। ਟੀਚਰ ਤੇ ਆਪਣੇ ਬਹੁਤ ਵਾਰੀ ਉਹਨਾਂ ਸਕੂਲਾਂ ਕਾਲਜਾਂ ਵਿੱਚੋਂ ਨਿਕਲ ਹੀ ਨਹੀਂ ਪਾਉਂਦੇ ਯੂਨੀਵਰਸਿਟੀਆਂ ਚ, ਉੱਥੇ ਉਹਨਾਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਪਰ ਉਹਨਾਂ ਕੋਲ ਪੜ੍ਹ ਕੇ ਗਏ ਵਿਦਿਆਰਥੀ ਬੜੀ ਦੁਨੀਆਂ ਚ ਉਹਨਾਂ ਦਾ ਨਾਂ ਚਮਕਾ ਦਿੰਦੇ ਨੇ। ਦਰਖਤ ਹਮੇਸ਼ਾ ਆਪਣੀ ਥਾਂ ਤੇ ਖੜਾ। ਕਿਸੇ ਨੇ ਦਰਖਤ ਨੇ ਬਾਜ਼ਾਰਾਂ ਵਿੱਚ ਜਾ ਕੇ ਨਹੀਂ ਕਦੇ ਕਿਹਾ ਵੀ ਮੇਰਾ ਫਲ ਖਾਵੋ। ਦਰਖਤ ਆਪਣੀ ਥਾਂ ਤੇ ਖਲੋਤਾ ਹੈ ਪਰ ਉਹ ਦਰਖਤ ਤੋਂ ਪੈਦਾ ਹੋਏ ਫਲ ਖਾ ਕੇ ਲੋਕ ਕਹਿਣ ਲੱਗ ਪੈਂਦੇ ਨੇ ਦਰਖਤ ਬਹੁਤ ਚੰਗਾ ਹੈ। ਇਸੇ ਤਰ੍ਹਾਂ ਧਾਰਮਿਕ ਦੁਨੀਆ ਹੈ। ਕਿਸੇ ਮਸਜਿਦ ਨੂੰ ਦੇਖਦਿਆਂ ਸਾਰ ਸਾਡੇ ਦਿਮਾਗ ਵਿੱਚ ਇਹ ਖਿਆਲ ਬਣ ਜਾਂਦਾ ਹੈ ਭਈ ਇੱਥੇ ਮੁਸਲਮਾਨ ਕੋਈ ਨਾ ਕੋਈ ਹੋਏਗਾ, ਕਰਨੀ ਵਾਲਾ ਬੜੇ ਹੁੰਦੇ ਨੇ। ਕਿਸੇ ਚਰਚ ਨੂੰ ਦੇਖ ਕੇ ਸਾਡਾ ਖਿਆਲ ਆਪਣੇ ਆਪ ਹੀ ਬਣ ਜਾਂਦਾ ਹੈ ਵੀ ਇੱਥੇ ਕੋਈ ਨਾ ਕੋਈ ਈਸਾਈ ਹੋਏਗਾ। ਕਿਸੇ ਮੰਦਰ ਦਾ ਨਿਸ਼ਾਨ ਸਾਨੂੰ ਦੱਸ ਦਿੰਦਾ ਭਈ ਇੱਥੇ ਕੋਈ ਹਿੰਦੂ ਧਰਮ ਨਾਲ ਸੰਬੰਧਿਤ ਪੁਰਖ ਪ੍ਰੇਮੀ ਹੋਵੇਗਾ। ਇਸੇ ਤਰ੍ਹਾਂ ਗੁਰਦੁਆਰਾ ਸਾਹਿਬ ਸਾਨੂੰ ਦੱਸਦਾ ਭਈ ਇੱਥੋਂ ਕੀ ਮਿਲਦਾ, ਇੱਥੇ ਕੀ ਪੈਦਾ ਹੁੰਦਾ, ਇੱਥੇ ਕਿਹੋ ਜਿਹੇ ਲੋਕ ਤਿਆਰ ਹੁੰਦੇ ਨੇ। ਉਸ ਸਤਿਆਰ ਨੂੰ ਆਪਾਂ ਸਿੱਖ ਕਹਿੰਦੇ ਹਾਂ। ਇਹ ਬਹੁਤ ਵਾਰੀ ਆਪਾਂ ਪੜ੍ਹਦੇ ਸੁਣਦੇ ਵੀ ਹਾਂ, ਗੁਰਬਾਣੀ ਵਿੱਚ ਵੀ ਬਹੁਤ ਥਾਵਾਂ ਤੇ ਆਇਆ ਵੀ ਸਿੱਖ ਦਾ ਜ਼ਿਕਰ, ਅੱਗੇ ਜਾ ਕੇ ਗੱਲ ਕਰਾਂਗੇ। ਭਾਈ ਗੁਰਦਾਸ ਜੀ ਨੇ ਇੱਕ ਬੜਾ ਪਿਆਰਾ ਬਚਨ ਬਖਸ਼ਿਸ਼ ਕੀਤਾ ਹੈ। ਉਹ ਆਖਦੇ ਨੇ, ਕਹਿਣ ਲੱਗੇ, ਸੁਣੀ ਪੁਕਾਰ ਦਾ ਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿਰਾਸ ਕਰ, ਚਰਨ ਅੰਮ੍ਰਿਤ ਸਿੱਖਾਂ ਪਿਲਾਇਆ। ਇਹਦਾ ਮਤਲਬ ਸਿੱਖ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਸ਼ੁਰੂ ਹੋ ਗਿਆ ਸੀ। ਸਿੱਖ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਜੀ ਦੇ ਦੱਸੇ ਹੋਏ ਰਾਹ ਤੇ ਤੁਰਨਾ। ਸਿੱਖ ਦਾ ਅਰਥ ਹੈ ਮਾਨਵਤਾ ਦੇ ਰਾਹ ਤੇ ਤੁਰਨਾ। ਸਿੱਖ ਦਾ ਅਰਥ ਹੈ ਸਚਿਆਰੇ ਜੀਵਨ ਦਾ ਮਾਲਕ ਬਣਨਾ। ਸਿੱਖ ਦਾ ਅਰਥ ਹੈ ਇੱਕ ਅਕਾਲ ਪੁਰਖ ਦੀ ਇਬਾਦਤ ਕਰਨਾ। ਸਿੱਖ ਦਾ ਅਰਥ ਹੈ ਉਹ ਸੰਸਾਰ ਦੇ ਭਲੇ ਦੀ ਲੋਚਾ ਰੱਖਣਾ। ਬੜੇ ਐਸੇ ਗੁਣ ਨੇ ਜਿਹੜੇ ਆਪਾਂ ਸਿੱਖ ਦੇ ਵਿੱਚੋਂ ਦੇਖ ਸਕਦੇ ਹਾਂ। ਗੁਰਦੁਆਰਾ ਸਾਹਿਬ ਦਾ ਅਰਥ ਹੈ ਜਿੱਥੋਂ ਸਿੱਖ ਪੈਦਾ ਹੁੰਦੇ ਨੇ। ਮੈਂ ਇੱਕ ਵਾਰੀ ਆਪਣੀ ਗੱਲ ਨੂੰ ਫਿਰ ਦੁਹਰਾਵਾਂ। ਮੰਨ ਲਓ ਕਿਸੇ ਕੰਪਨੀ ਦਾ ਨਾਮ ਬਹੁਤ ਵੱਡਾ ਹੋਵੇ ਤੇ ਉੱਥੋਂ ਬਣੀਆਂ ਗੱਡੀਆਂ ਠੀਕ ਨਾ ਹੋਵਣ, ਉਵੇਂ ਦੀਆਂ ਨਾ ਹੋਵਣ ਜਿਵੇਂ ਉਹ ਪ੍ਰਗਟ ਕਰਦੇ ਨੇ, ਲੋਕ ਚੰਦ ਦਿਨਾਂ ਚ ਕਹਿਣ ਲੱਗ ਪੈਂਦੇ ਨੇ ਧੋਖੇਬਾਜ਼ ਨੇ। ਅਸੀਂ ਕਿੰਨਾ ਕੁ ਮਹਿੰਗਾ ਫੋਨ ਖਰੀਦਦੇ ਹਾਂ ਪਰ ਜਿਸ ਕੰਪਨੀ ਦਾ ਫੋਨ ਹੈ ਜੇ ਉਹ ਉਸ ਤਰ੍ਹਾਂ ਦਾ ਨਹੀਂ ਨਿਕਲਦਾ ਅਸੀਂ ਝੱਟ ਦਵਾਈ ਪਾਉਣੇ, ਧੋਖਾ ਹੋ ਗਿਆ। ਮੈਂ ਇੱਕ ਬੇਨਤੀ ਕਰਾਂ, ਗੱਡੀਆਂ ਮੋਟਰਾਂ ਕਾਰੋਬਾਰ ਫੋਨ ਇਹ ਵੀ ਸੀ ਕੋਈ ਸਮਾਨ ਲਾ ਲਓ, ਉੱਥੇ ਕਈ ਵਾਰੀ ਮਨੁੱਖ ਦੁਬਾਰੇ ਵੀ ਖਰੀਦ ਲੈਂਦਾ, ਏਡਾ ਵੱਡਾ ਧੋਖਾ ਨਹੀਂ। ਪਰ ਚੇਤੇ ਰੱਖਿਓ ਜੀ ਜੀ ਜ਼ਿੰਦਗੀ ਨਾਲ ਧੋਖਾ ਹੋ ਗਿਆ, ਮੁੜ ਕੇ ਸਮਾਂ ਨਹੀਂ ਕਦੇ ਖਰੀਦ ਸਕੇਗਾ। ਕਿਸੇ ਤਰ੍ਹਾਂ ਦਾ ਵੀ ਮੇਰਾ ਬੀਤਿਆ ਹੋਇਆ ਸਾਲ ਤਾਂ ਬੜੀ ਦੂਰ ਦੀ ਗੱਲ ਹੈ, ਮੇਰਾ ਬੀਤਿਆ ਇੱਕ ਦਿਨ ਵੀ ਕਿਸੇ ਤਰ੍ਹਾਂ ਵਾਪਸ ਨਹੀਂ ਆਉਣਾ। ਇਸ ਲਈ ਇਹ ਜ਼ਰੂਰੀ ਗੱਲ ਹੈ ਵੀ ਜੇ ਮੈਂ ਗੁਰਦੁਆਰਾ ਸਾਹਿਬ ਆਉਣਾ ਤਾਂ ਇੱਥੋਂ ਗੁਰਸਿੱਖ ਪੈਦਾ ਹੋਣਾ ਚਾਹੀਦਾ। ਉਹ ਪੈਦਾ ਹੋਣਾ ਚਾਹੀਦਾ ਜਿਹਦੇ ਵਿੱਚੋਂ ਗੁਰੂ ਦੀਆਂ ਨਿਸ਼ਾਨੀਆਂ ਪ੍ਰਗਟ ਹੋਣ, ਜਿਹਦੇ ਜੀਵਨ ਵਿੱਚੋਂ ਗੁਰੂ ਦੀ ਸਿੱਖਿਆ ਪ੍ਰਗਟ ਹੋਵੇ, ਉਹਦੇ ਵਿੱਚੋਂ ਉਹ ਗੁਣ ਲੱਭਣ, ਉਹਦੇ ਵਿੱਚੋਂ ਖੁਸ਼ਬੋ ਆਵੇ, ਲੋਕ ਦੇਖ ਕੇ ਕਿਰਦਾਰ ਉਹਦਾ ਕਹਿਣ ਭਈ ਇਹ ਗੁਰੂ ਕਾ ਸਿੱਖ ਹੋਏਗਾ। ਉਹਦੀ ਕਰਨੀ ਇਹੋ ਜਿਹੀ ਹੋਵੇ, ਉਹਦੀ ਕਰਨੀ ਦੀ ਖੁਸ਼ਬੋ ਹੋਵੇ। ਤੋਂ ਅੱਜ ਆਪਾਂ ਸਤਿਗੁਰ ਜੀ ਦਾ ਇੱਕ ਬਚਨ ਵਿਚਾਰਨ ਲੱਗੇ ਹਾਂ। ਕਹਿਣ ਨੂੰ ਤਾਂ ਕੋਈ ਵੀ ਘੱਟ ਨਹੀਂ ਕਹਾਉਂਦਾ, ਕੋਈ ਵੀ ਘੱਟ ਨਹੀਂ ਕਹਾਉਂਦਾ। ਇੱਕ ਛੋਟੀ ਜਿਹੀ ਉਦਾਹਰਣ ਦੇਣ ਲੱਗਾ ਤਾਂ ਕਿ ਗੱਲ ਪਕੜ ਵਿੱਚ ਆ ਜਾਏ। ਮੈਨੂੰ ਆਦਤ ਹੈ ਵੀ ਗੱਲਾਂ ਆਪਾਂ ਉਦਾਹਰਣਾਂ ਨਾਲ ਸਮਝੀਏ ਤਾਂ ਸੌਖੀਆਂ ਸਮਝ ਵਿੱਚ ਆ ਜਾਂਦੀਆਂ ਨੇ। ਇੱਕ ਬੰਦਾ ਇੱਕ ਛੋਟੀ ਜਿਹੀ ਮੂਰਤੀ ਲੈ ਕੇ ਸੁਨਿਆਰੇ ਕੋਲ ਗਿਆ। ਉਹਨੂੰ ਕਹਿਣ ਲੱਗਿਆ ਵੀ ਮੈਂ ਮੂਰਤੀ ਵੇਚਣੀ ਹੈ। ਉਹ ਕਹਿੰਦਾ ਕੋਈ ਗੱਲ ਨਹੀਂ। ਉਹ ਸੁਨਿਆਰੇ ਨੇ ਮੂਰਤੀ ਪਰਖੀ ਸੋਨੇ ਦੀ ਕਸਵੱਟੀ ਤੇ। ਉਹ ਕਹਿਣ ਲੱਗਿਆ ਮਾਫ਼ ਕਰਨਾ ਬਈ, ਇਹ ਤਾਂ ਤੂੰ ਨਾ ਵੇਚੇ ਤਾਂ ਚੰਗਾ, ਘਰ ਚ ਪਈ ਰਵੇ। ਕਹਿੰਦਾ ਕਿਉਂ? ਕਹਿੰਦਾ ਇਹ ਚ ਖੋਟ ਬਹੁਤ ਜ਼ਿਆਦਾ ਹੈ, ਸੋਨਾ ਬਹੁਤ ਥੋੜਾ ਹੈ। ਉਹ ਕਹਿਣ ਲੱਗਿਆ ਤੂੰ ਸੋਚ ਕੇ ਬੋਲ, ਤੂੰ ਕਿਹਨੂੰ ਗੱਲ ਕਰੇ, ਭਗਵਾਨ ਦੀ ਮੂਰਤੀ ਹੈ। ਉਹ ਕਹਿੰਦਾ ਮਾਫ਼ ਕਰਨਾ ਤੇਰੇ ਲਈ ਹੋਏਗੀ, ਭਗਵਾਨ ਦੀ, ਮੇਰੇ ਲਈ ਤਾਂ ਸੋਨਾ ਹੈ, ਮੇਰੇ ਲਈ ਤਾਂ ਸੋਨਾ ਹੈ। ਇਹ 8-9 ਕੈਰਟ ਹੈ ਸਾਰਾ ਹੀ, ਤੇ ਮੈਂ ਤਾਂ ਉਹਨਾਂ ਕੀ ਮੁੱਲ ਦੇਣਾ, ਇਹ ਚ ਬਹੁਤਾ ਖੋਟ ਆ। ਉਹ ਕਹਿਣ ਲੱਗਿਆ ਮੈਂ ਤੈਨੂੰ ਵਾਰ ਵਾਰ ਕਿਹਾ ਭਗਵਾਨ ਦੀ ਮੂਰਤੀ ਚ ਖੋਟ ਹੋ ਸਕਦਾ? ਉਹ ਕਹਿਣ ਲੱਗਿਆ ਮੈਂ ਤਾਂ ਧਾਤ ਦੀ ਪਰਖ ਕਰਨੀ ਹੈ, ਤੈਨੂੰ ਲੱਗਦਾ ਹੋਏਗਾ ਵੀ ਭਗਵਾਨ ਦੀ ਮੂਰਤੀ ਹੈ, ਪਰ ਮੈਨੂੰ ਤਾਂ ਸੋਨਾ ਲੱਗਦਾ। ਇਵੇਂ ਹੀ ਆਪਾਂ ਕਰਨੇ, ਇਵੇਂ ਹੀ ਆਪਾਂ ਕਰਨੇ। ਆਪਾਂ ਕਹਿੰਦੇ ਵੀ ਮੈਂ ਕਮਾਲ ਹੈ, ਮੈਂ ਏਡਾ ਵੱਡਾ ਸਿੱਖ, ਤੁਸੀਂ ਮੈਨੂੰ ਕਹਿ ਰਹੇ ਹੋ? ਨਹੀਂ ਸੱਜਣਾ, ਤੇਰੀ ਕਰਨੀ ਨੂੰ ਪਰਖਿਆ ਜਾਣਾ ਇੱਥੇ, ਨਾ ਤੇਰੀ ਜਾਤ ਨੂੰ, ਨਾ ਤੇਰੇ ਕੱਦ ਨੂੰ, ਨਾ ਤੇਰੇ ਦੇਸ਼ ਨੂੰ, ਨਾ ਤੇਰੇ ਪਿਛੋਕੜ ਨੂੰ, ਤੇਰੀ ਕਰਨੀ ਨੂੰ ਮਾਪਿਆ ਜਾਣਾ। ਜੇ ਤੇਰੀ ਕਰਨੀ ਚੰਗੀ ਹੈ, ਤੂੰ ਬਹੁਤ ਮਹਾਨ ਗੁਰੂ ਕਾ ਸਿੱਖ ਹੈ। ਜੇ ਤੇਰੀ ਕਰਨੀ ਨਹੀਂ ਚੰਗੀ, ਤੇ ਮਾਫ਼ ਕਰਨਾ, ਫਿਰ ਤਾਂ ਭਾਵੇਂ ਮੈਂ 18 ਵਾਰੀ ਹੱਥ ਧੋਂਦਾ ਹੋਵਾਂ, 20 ਵਾਰੀ ਕੋਈ ਇਹੋ ਜਿਹੇ ਕਰਮ ਕਾਂਡ ਕੱਢਦਾ ਹੋਵਾਂ, ਗੁਰੂ ਨੇ ਨਹੀਂ ਮੰਨਣਾ, ਗੁਰੂ ਨਹੀਂ ਐਵੇਂ ਮੰਨਦਾ। ਉਹ ਤੇ ਕਸਵੱਟੀ ਤੇ ਪਰਖ ਕੇ ਦੇਖਦਾ ਵੀ ਤੇਰੇ ਅੰਦਰ ਸੱਚਾਈ ਕਿੰਨੀ ਕੁ ਹੈ, ਤੇਰੇ ਅੰਦਰਲਾ ਖੋਟ ਕਿੰਨਾ ਕੁ ਹੈ। ਜੇ ਖੋਟ ਨਾ ਹੋਇਆ, ਫਿਰ ਤੇਰੇ ਕੱਪੜੇ ਵੀ ਕਿਸੇ ਨੇ ਦੇਖਣੇ, ਉਹ ਤਾਂ ਕੋੜੀਆਂ ਨੂੰ ਗਲਵੱਕੜੀਆਂ ਪਾ ਲੈਂਦਾ, ਉਹ ਨਹੀਂ ਦੇਖਦਾ ਵੀ ਇਹ ਕਿਹਦਾ ਘਰ ਹੈ, ਉਹ ਤੇ ਝੱਟ ਆਪਣਾ ਬਣਾ ਲੈਂਦਾ। ਜੇ ਕਿਤੇ ਤੇਰੇ ਮਨ ਵਿੱਚ ਉਹ ਪੱਖ ਹੋਇਆ ਜੋ ਗੁਰੂ ਨਾਨਕ ਜੀ ਤੈਨੂੰ ਦੇਣਾ ਚਾਹੁੰਦੇ ਨੇ। ਸਾਰੇ ਆਪਣੇ ਆਪ ਨੂੰ ਆਪਾਂ ਸਿੱਖ ਕਹਾਉਂਦੇ ਹਾਂ, ਕੋਈ ਵੀ ਘੱਟ ਨਹੀਂ ਕਹਾਉਂਦਾ, ਕਹਾਉਣਾ ਵੀ ਨਹੀਂ ਚਾਹੀਦਾ। ਪਰ ਮੈਂ ਬੇਨਤੀ ਕਰਾਂ, ਗੱਲ ਤੇ ਕਸਵੱਟੀ ਤੇ ਉਤਰੀਆਂ ਪੂਰੀ ਉਤਰਨੀ ਹੈ, ਗੁਰੂ ਦੀ ਪਰਖ ਵਿੱਚ ਪੂਰੇ ਉਤਰੀਆਂ ਗੱਲ ਬਣਨੀ ਹੈ, ਗੁਰੂ ਕੀ ਕਬੂਲ ਕਰਦੇ ਨੇ ਗੱਲ ਤੇ ਉੱਥੇ ਜਾ ਕੇ ਬਣਨੀ ਹੈ। ਅੱਜ ਦਾ ਮੁਬਾਰਕ ਸ਼ਬਦ ਆਪਾਂ ਨੂੰ ਥਾਂ ਪਰ ਥਾਂ ਰੁਕ ਰੁਕ ਕੇ ਸਮਝਣਾ ਪੈਣਾ, ਤੇ ਉਹ ਪੰਕਤੀਆਂ ਮੈਂ ਨਾਲ ਨਾਲ ਲੈ ਕੇ ਚੱਲਾਂ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੀ ਇਹ ਪੌੜੀ ਹੈ, ਹਜ਼ੂਰ ਜੀ ਕਿਰਪਾ ਕਰਦੇ ਨੇ, ਧੰਨ ਧੰਨ ਸੋ ਗੁਰਸਿੱਖ ਕਹੀਐ ਜੋ ਸਤਿਗੁਰ ਚਰਣੀ ਜਾਏ ਪਿਆ। ਅੱਜ ਦਾ ਸ਼ਬਦ ਹੈ ਨਾ ਜਿਹੜਾ ਬਹੁਤ ਸੌਖਾ ਜਿਹਾ। ਮੈਂ ਆਸ ਰੱਖਦਾ ਹੁੰਦਾ ਵੀ ਆਪਾਂ ਮਿਲ ਕੇ ਕਰੀਏ ਵਿਚਾਰ ਤਾਂ ਬਹੁਤ ਚੰਗੀ ਗੱਲ ਹੈ। ਉਹਦਾ ਕਾਰਨ ਹੈ ਵੀ ਇਹ ਝਾਕਾ ਜਿਹਾ ਖੁੱਲ ਜਾਏ, ਆਪਾਂ ਨੇੜਤਾ ਬਣਾ, ਇੱਕ ਰਿਸ਼ਤਾ ਬਣਾ ਲਈਏ। ਮੈਂ ਪੰਗਤੀ ਫਿਰ ਦੁਬਾਰੇ ਪੜ੍ਹਦਾ, ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜੋ ਸਤਿਗੁਰ ਚਰਣੀ ਜਾਏ ਪਿਆ। ਮੈਨੂੰ ਲੱਗਦਾ ਨਹੀਂ ਵੀ ਇਹਦੇ ਅਰਥ ਔਖੇ ਲੱਗਣੇ। ਉਹ ਗੁਰੂ ਕਾ ਸਿੱਖ ਧੰਨ ਹੈ ਜਿਹੜਾ ਸਤਿਗੁਰੂ ਜੀ ਦੀ ਚਰਨੀ ਆ ਗਿਆ। ਇੱਥੇ ਚਰਨੀ ਆਉਣ ਦਾ ਅਰਥ ਹੈ ਸ਼ਰਨ ਵਿੱਚ ਆਉਣਾ। ਉਹ ਗੁਰੂ ਕਾ ਸਿੱਖ ਧੰਨ ਹੈ ਜਿਹੜਾ ਗੁਰੂ ਜੀ ਦੇ ਚਰਨਾਂ ਵਿੱਚ ਆ ਗਿਆ। ਉਹਨੇ ਸਭ ਦੁਨੀਆਂ ਦੀ ਲੋਕ ਲਾਜ ਨੂੰ, ਸਭ ਕੁਝ ਨੂੰ ਤਿਆਗ ਕੇ ਮਾਲਕ ਦੇ ਚਰਨਾਂ ਵਿੱਚ ਆ ਗਿਆ। ਇੱਥੇ ਆਉਣਾ ਬਹੁਤ ਔਖਾ ਹੈ, ਗੁਰੂ ਚਰਨਾਂ ਵਿੱਚ ਆਉਣਾ ਬਹੁਤ ਔਖਾ। ਮੈਂ ਬੇਨਤੀ ਕਰਾਂ, ਇਸ ਲਈ ਭਾਈ ਗੁਰਦਾਸ ਜੀ ਨੇ ਕਿੱਡਾ ਵੱਡਾ ਰੁਤਬਾ ਦਿੱਤਾ ਉਸ ਸਿੱਖ ਨੂੰ ਵੀ ਜੇ ਤੂੰ ਇੱਕ ਕਦਮ ਵੀ ਪੁੱਟ ਕੇ ਗੁਰੂ ਘਰ ਵੱਲ ਨੂੰ ਜਾਣਾ ਹੈ ਨਾ, ਤਾਂ ਸੱਚ ਕਰਕੇ ਜਾਣੀ, ਗੁਰੂ ਤੈਨੂੰ ਕਰੋੜਾਂ ਕਦਮ ਅੱਗੇ ਲੈ ਕੇ ਆਉਂਦਾ, ਤੂੰ ਮੇਰੇ ਕੋਲ ਆਉਣ ਲੱਗਾ। ਗੁਰੂ ਦੀ ਚਰਨੀ ਆਉਣਾ ਬਹੁਤ ਔਖਾ, ਰਾਹ ਵਿੱਚ ਬਹੁਤ ਰੁਕਾਵਟਾਂ ਨੇ, ਉਹਨਾਂ ਦਾ ਮੈਂ ਥੋੜਾ ਜਿਹਾ ਜ਼ਿਕਰ ਕਰਾਂਗਾ, ਫਿਰ ਅੱਗੇ ਚੱਲਦੇ। ਸ਼ੇਖ ਫਰੀਦ ਦਾ ਸ਼ਲੋਕ ਜੇ ਬੜੇ ਧਿਆਨ ਨਾਲ ਸੁਣਿਆ, ਫਰੀਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੇ ਕੰਬਲੀ, ਰਾਹਾਂ ਤਾਂ ਟੁੱਟੇ ਨੇ, ਗਲੀਆਂ ਵਿੱਚ ਚਿੱਕੜ, ਰਸਤਾ ਸਾਫ ਨਹੀਂ ਹੈ, ਬੜਾ ਚਿੱਕੜ ਹੈ ਰਾਹ ਦੇ ਵਿੱਚ। ਚਿੱਕੜ ਦਾ ਮਤਲਬ ਤੁਸੀਂ ਸਮਝਦੇ ਹੋ, ਉਹਦੇ ਵਿੱਚ ਤਿਲਕਣ ਬਾਜੀ ਹੈ। ਜਿਉਂ ਮੈਂ ਗੁਰੂ ਘਰ ਵੱਲ ਨੂੰ ਜਾਣ ਲੱਗਦਾ, ਸਭ ਤੋਂ ਪਹਿਲਾਂ ਤਾਂ ਸਾਡਾ ਮਨ ਹੀ ਸੈਂਕੜੇ ਬਹਾਨੇ ਕੱਢ ਕੇ ਅੱਗੇ ਰੱਖਦਾ, ਤੇਰਾ ਆਹ ਕੰਮ ਰਹਿ ਜਾਣਾ, ਗੁਰਦੁਆਰੇ ਕੀ ਕਰਨਾ, ਐਡੀ ਗੱਡੀ ਕੀ ਕਰਦਾ ਜੀ, ਇੱਕ ਦਿਨ ਨਾ ਵੀ ਗਿਆ। ਕਿੰਨੇ ਹੀ ਉਦਾਹਰਨਾਂ ਨੇ ਜਿਹੜੀਆਂ ਮਨ ਉਹ ਚਿੱਕੜ ਖਿਲਾਰੇਗਾ। ਕੋਈ ਵਿਰਲਾ ਵੰਝ ਹੈ ਜਿਹੜਾ ਉਸ ਚਿੱਕੜ ਵਿੱਚੋਂ ਨਿਕਲ ਕੇ ਆਪਣੇ ਕਦਮਾਂ ਦੀ ਸਾਬਤੀ ਰੱਖਦਾ ਤੇ ਉਹ ਨਹੀਂ ਪਿੱਛੇ ਹਟਦਾ, ਗੁਰੂ ਚਰਨਾਂ ਵਿੱਚ ਆਉਂਦਾ। ਬੇਅੰਤ ਮੁਸੀਬਤਾਂ ਉਸ ਰਾਹ ਵਿੱਚ ਖਲੋਂਦੀਆਂ ਨੇ, ਇਹ ਕੋਈ ਸੌਖਾ ਨਹੀਂ ਹੈ ਗੁਰੂ ਘਰ ਆਉਣਾ। ਫਰੀ ਤਾਂ ਗਲੀਆਂ ਚਿੱਕੜ, ਦੂਜੀ ਗੱਲ ਦੂਰ ਘਰ, ਫਿਰ ਸਫ਼ਰ ਛੋਟਾ ਨਹੀਂ ਹੈ, ਦੂਰੀ ਹੈ ਮੇਰੀ ਤੇ ਗੁਰੂ ਦੀ ਦੂਰੀ ਹੈ। ਪਰ ਮੈਂ ਕੀ ਕਰਾਂ, ਨਾਲ ਪਿਆਰੇ ਨੇ ਮੈਨੂੰ, ਮੇਰੇ ਪਿਆਰੇ ਨਾਲ ਪਿਆਰ ਬਣ ਗਿਆ, ਗੁਰੂ ਨਾਲ ਪਿਆਰ ਬਣ ਗਿਆ। ਚੱਲਾਂ ਤਾਂ ਭਿੱਜੇ ਕੰਬਲੀ, ਜੇ ਮੈਂ ਤੁਰਦਾ ਤੇ ਰਾਹ ਵਿੱਚ ਬੜੀਆਂ ਟਕਾਰਾਂ ਪੈਂਦੀਆਂ ਨੇ, ਭਿੱਜਾਂ ਕੰਬਲੀ ਭਾਰੀ ਹੁੰਦੀ ਜਾਂਦੀ ਹੈ, ਹਜ਼ਾਰਾਂ ਮੁਸੀਬਤਾਂ ਰਾਹ ਵਿੱਚ ਖਲੋਂਦੀਆਂ ਨੇ, ਰਾਹਾਂ ਤਾਂ ਟੁੱਟੇ ਨੇ, ਜੇ ਮੈਂ ਰਹਿ ਜਾਵਾਂ ਨਾ ਜਾਵਾਂ ਤਾਂ ਮੇਰਾ ਪਿਆਰ ਟੁੱਟ ਜਾਂਦਾ। ਹੁਣ ਫੈਸਲਾ ਕੀਤਾ, ਭਿੱਜੋ ਸਿੱਜੋ ਕੰਬਲੀ, ਅੱਲਾ ਵਰਸੈ ਮੇਹੋ, ਜਾਏ ਮੇਲਾ ਤਿੰਨ ਸੱਜਣਾ, ਟੁੱਟੇ ਨਾਹੀਂ ਨੇ। ਚੱਖੜ ਝਾਂਗੀ ਮੀਂਹ ਵਰਸੈ, ਵੀ ਗੁਰ ਦੇਖਣ ਜਾਏ, ਗੁਰੂ ਦੇ ਚਰਨਾਂ ਵਿੱਚ ਆ ਜਾਣਾ, ਰਾਹ ਦੀਆਂ ਮੁਸੀਬਤਾਂ ਨੂੰ ਛੱਡ ਕੇ, ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਮੈਂ ਉਹ ਗੁਰਸਿੱਖ ਨੂੰ ਧੰਨ ਮੰਨਦਾ ਜਿਹੜਾ ਗੁਰੂ ਚਰਨਾਂ ਵਿੱਚ ਆ ਗਿਆ। ਰਾਹ ਚ ਕਿੰਨੇ ਦੇਹਧਾਰੀ ਬੈਠੇ ਨੇ, ਰਾਹ ਚ ਕਿੰਨੇ ਏਜੰਟ ਬੈਠੇ ਨੇ ਜਿਹੜੇ ਵਾਰ ਵਾਰ ਬੰਦੇ ਨੂੰ ਭਟਕਾਉਂਦੇ ਨੇ। ਦੋ ਸ਼ਬਦ ਮੈਂ ਕਹਿਣ ਲੱਗਾ, ਫਿਰ ਇੱਥੇ ਗੱਲ ਸ਼ੁਰੂ ਕਰਾਂਗਾ, ਬਹੁਤ ਧਿਆਨ ਨਾਲ ਸੁਣੋ ਇਹ ਦੋ ਸ਼ਬਦ। ਇੱਕ ਹੁੰਦਾ ਮੰਗਣਾ, ਇੱਕ ਹੁੰਦਾ ਮੰਨਣਾ, ਸੌਖੇ ਜਿਹੇ ਸ਼ਬਦ ਨੇ ਬਿਲਕੁਲ। ਇੱਕ ਹੁੰਦਾ ਮੰਗਣਾ, ਇੱਕ ਹੁੰਦਾ ਮੰਨਣਾ। ਅਸੀਂ ਗੁਰੂ ਕੋਲੋਂ ਮੰਗਦੇ ਹਾਂ ਪਰ ਗੁਰੂ ਨੂੰ ਮੰਨਦੇ ਨਹੀਂ, ਅਸੀਂ ਗੁਰੂ ਕੋਲੋਂ ਮੰਗਦੇ ਹਾਂ ਪਰ ਗੁਰੂ ਨੂੰ ਮੰਨਦੇ ਨਹੀਂ। ਜਿੱਥੇ ਤੇਰੀ ਮੰਨਣ ਵਾਲੀ ਗੱਲ ਹੈ ਉੱਥੇ ਇੱਕ ਵੀ ਸਾਡੇ ਕੋਲ ਨਹੀਂ, ਪਰ ਜਿੱਥੇ ਮੰਗਣ ਵਾਲੀ ਗੱਲ ਹੈ ਤੇ ਮੈਨੂੰ ਲੱਗਦਾ ਹੀ ਨਹੀਂ ਵੀ ਮੈਂ ਜ਼ਿੰਦਗੀ ਚ ਕਦੇ ਵੈਸੇ ਮੱਥਾ ਟੇਕਣ ਆਇਆ ਹੋਣਾ ਵੀ ਅੱਜ ਮੈਂ ਮੰਗਣ ਨਹੀਂ ਆਇਆ, ਅੱਜ ਮੈਂ ਧੰਨਵਾਦ ਹੀ ਕਰਨਾ। ਸਾਹਿਬ ਕਹਿੰਦੇ ਮੰਗਣਾ ਮਾੜਾ ਨਹੀਂ, ਮੰਗ ਤੂੰ ਰੱਜ ਕੇ ਮੰਗ ਪੁੱਤ, ਜੋ ਤੇਰਾ ਜੀ ਕਰਦਾ ਮੰਗ, ਪਰ ਗੱਲ ਇਹ ਵੀ ਮੰਨ ਵੀ ਲਿਆ ਕਰਨਾ ਕਦੇ। ਹੁਣ ਮੰਗਦਾ ਰੋਜ਼ ਹੈ, ਮੰਨਦਾ ਇੱਕ ਦਿਨ ਵੀ ਨਹੀਂ, ਇਵੇਂ ਰਿਸ਼ਤਾ ਕਿਵੇਂ ਬਣ ਸਕਦਾ? ਜੇ ਤੂੰ ਮੰਗਣਾ ਹੈ ਨਾ ਤਾਂ ਤੈਨੂੰ ਮੰਨਣਾ ਵੀ ਪੈਣਾ, ਬਲਕਿ ਮੰਨਣਾ ਪਹਿਲਾਂ ਚਾਹੀਦਾ, ਮੰਗਣਾ ਬਾਅਦ ਵਿੱਚ ਚਾਹੀਦਾ। ਹਜ਼ੂਰ ਨੇ ਕਿੱਡੀ ਵੱਡੀ ਦਾਤ ਬਖਸ਼ਿਸ਼ ਕੀਤੀ, ਕਹਿਣ ਲੱਗੇ ਵੇਖ ਜਿਹੜਾ ਬੰਦਾ ਦੇਹਧਾਰੀਆਂ ਕੋਲੋਂ ਨਿਕਲ ਕੇ ਆ ਗਿਆ, ਜਿਹੜਾ ਬੰਦਾ ਕੂੜ ਵਿੱਚੋਂ ਨਿਕਲ ਕੇ ਆ ਗਿਆ, ਜਿਹੜਾ ਬੰਦਾ ਅਣਗਿਣਤ ਤਰੀਕਿਆਂ ਦੇ ਰਾਹ ਵਿੱਚ ਪਈਆਂ ਰੁਕਾਵਟਾਂ ਤੋਂ ਲੰਘ ਕੇ ਆ ਗਿਆ, ਉਹ ਗੁਰੂ ਕਾ ਸਿੱਖ ਧੰਨ ਹੈ। ਛੋਟੀ ਜਿਹੀ ਉਦਾਹਰਨ ਦੇਣ ਲੱਗਾ। ਕਈ ਵਾਰੀ ਮੈਂ ਹੈਰਾਨ ਹੁੰਦਾ ਇਤਿਹਾਸ ਨੂੰ ਪੜ੍ਹਦੇ ਹਾਂ ਭਈ ਗੁਰੂ ਜੀ ਭਲਾ ਤੁਹਾਡੇ ਲਈ ਕੀ ਮੁਸ਼ਕਲ ਸੀ ਜੇ ਸਿੱਧੀ ਸਿੱਧੀ ਗੱਲ ਕਰ ਦਿੰਦੇ, ਇੰਨੀਆਂ ਜੋਲਜਣਾਂ ਚ ਪਾਇਆ। ਮੈਂ ਪਹਿਲਾਂ ਗੱਲ ਕਰਨਾ ਤਾਂ ਕਿ ਪਕੜ ਵਿੱਚ ਆ ਜਾਏ। ਹੁਣ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਚ ਜੋਤੀ ਜੋਤ ਸਮਾਉਂਦੇ ਨੇ, ਜੋਤੀ ਜੋਤ ਸਮਾਉਣ ਲੱਗਿਆਂ ਉਹ ਆਖਰੀ ਸ਼ਬਦ ਕਹਿ ਦਿੰਦੇ ਨੇ ਵੀ ਬਾਬਾ ਬਕਾਲੇ। ਭਲਾ ਕੋਈ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਪੁੱਛੇ ਭਾਈ ਤੁਸੀਂ ਸਿੱਧੀ ਸਿੱਧੀ ਗੱਲ ਕਰ ਲੈਂਦੇ ਵੀ ਅਗਲਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ ਜੀ, ਬਕਾਲੇ ਬੈਠਾ, ਕਿੱਡਾ ਸੌਖਾ ਹੋਣਾ ਸੀ, ਕੋਈ ਮੁਸ਼ਕਲ ਹੀ ਨਹੀਂ ਸੀ ਬਣਨੀ। ਹਰ ਬੰਦਾ ਇਹ ਗੱਲ ਸੋਚੇਗਾ ਆਪਣੀ ਸੋਚ ਨਾਲ ਕਿੱਡਾ ਚੰਗਾ ਹੋਇਆ ਸੀ ਵੀ ਕਿੰਨਾ ਸਪਸ਼ਟੀ ਨਾਂ ਲੈ ਦਿੰਦੇ। ਪਰ ਗੁਰੂ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਪੁੱਤ ਇਹ ਤੈਨੂੰ ਮੈਂ ਵਾਰ ਵਾਰ ਦੇਖ ਕਿੱਡੀ ਲੰਮੀ ਸਿੱਖਿਆ ਦਿੱਤੀ। ਗੁਰੂ ਕੌਣ ਹੁੰਦਾ ਹੈ? ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਬਣਾਇਆ ਸੀ ਤੈਨੂੰ ਪਤਾ ਲੱਗਦਾ, ਫਿਰ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਜੀ ਨੂੰ ਬਣਾਇਆ, ਹੁਣ ਤੇ ਤੈਨੂੰ ਪਤਾ ਲੱਗ ਜਾਣਾ ਚਾਹੀਦਾ ਵੀ ਗੁਰੂ ਕੌਣ ਹੁੰਦਾ। ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਬਣਾਇਆ, ਤੇਰੀ ਅੱਖਾਂ ਦੇ ਸਾਹਮਣੇ ਬਣਾਇਆ। ਗੁਰੂ ਕਿਹੋ ਜਿਹਾ ਹੁੰਦਾ ਤੈਨੂੰ ਪਤਾ ਲੱਗ ਜਾਏ। ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੂੰ, ਗੁਰੂ ਅਰਜਨ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਹਰਰਾਜ ਸਾਹਿਬ ਜੀ ਨੂੰ, ਗੁਰੂ ਹਰਰਾਜ ਸਾਹਿਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਬਣਾਇਆ। ਹੁਣ ਕਿੰਨੇ ਗੁਰੂ ਮੈਂ ਤੇਰੀਆਂ ਅੱਖਾਂ ਦੇ ਸਾਹਮਣੇ ਚੁਣ ਕੇ ਦਿੱਤੇ ਨੇ, ਚੁਣਿਆ ਹੁਣ ਵੀ ਮੈਂ ਹੋਈ ਹੈ, ਸਿਰਫ ਤੂੰ ਲੱਭਣਾ ਹੈ, ਤੂੰ ਚੁਣਨਾ ਨਹੀਂ ਹੈ। ਗੁਰੂ ਤੇਗ ਬਹਾਦਰ ਸਾਹਿਬ ਸਿੱਖਾਂ ਦੀ ਚੋਣ ਨਹੀਂ ਹੈ, ਸਿੱਖਾਂ ਦਾ ਲੱਭਿਆ ਹੋਇਆ। ਜਦੋਂ ਹੋਕਾ ਲਾਇਆ ਸੀ ਨਾ ਬਾਬਾ ਮੱਖਣ ਸਿੰਘ ਲੋਬਾਣੀ ਨੇ, ਉਹਨੇ ਇਹ ਨਹੀਂ ਕਿਹਾ ਵੀ ਮੈਂ ਗੁਰੂ ਚੁਣ ਲਿਆ, ਉਹਨੇ ਆਖਿਆ ਗੁਰੂ ਲਾ ਦੋ ਰੇ, ਗੁਰੂ ਲੱਭ ਪਿਆ। ਗੁਰੂ ਨੇ ਇੱਕ ਬੁਝਾਰਤ ਪਾਈ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ, ਉਹ ਬੁਝਾਰਤ ਵਿੱਚੋਂ ਮੈਂ ਗੁਰੂ ਲੱਭ ਲਿਆ। ਮੈਂ ਕਹਿਣਾ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਉਹ ਇਹ ਹੈ, ਬਾਬਾ ਮੱਖਣ ਸ਼ਾਹ ਆਮ ਕਰਕੇ ਦੁਨੀਆਂ ਚ ਗੱਲ ਕਹੀ ਜਾਂਦੀ ਵੀ ਮਾਇਆ ਧਾਰੀ ਅੱਤ ਅੰਨਾ ਬੋਲਾ, ਜਿਹਦੇ ਕੋਲ ਬਹੁਤ ਧਨ ਦੌਲਤ ਹੋਵੇ ਉਹ ਅੰਨਾ ਵੀ ਹੁੰਦਾ ਤੇ ਬੋਲਾ ਵੀ ਹੁੰਦਾ। ਪਰ ਬਾਬਾ ਮੱਖਣ ਸ਼ਾਹ ਤੁਹਾਡੇ ਏਡੇ ਏਡੇ ਜਹਾਜ਼ ਚੱਲਦੇ, ਉਸ ਵੇਲੇ ਏਸ਼ੀਆ ਦੇ ਦੋ ਪ੍ਰਸਿੱਧ ਵਪਾਰੀ ਸਨ ਸਿੱਖਾਂ ਵਿੱਚੋਂ, ਇੱਕ ਲੱਖੀ ਸ਼ਾਹ ਵਣਜਾਰਾ, ਇੱਕ ਬਾਬਾ ਮੱਖਣ ਸ਼ਾਹ। ਇਹ ਬਹੁਤ ਵੱਡੇ ਵਪਾਰੀ ਸਨ ਏਸ਼ੀਆ ਦੇ, ਨਾ ਕਿ ਇਕੱਲੀ ਕੰਟਰੀ ਦੇ। ਹੁਣ ਏਡੇ ਵੱਡੇ ਉਹ ਵਪਾਰੀ ਹੋਵਣ, ਏਡਾ ਵੱਡਾ ਮੱਖਣ ਸ਼ਾਹ ਵਪਾਰੀ ਹੋਵੇ, ਇੰਨੀ ਧਨ ਦੌਲਤ ਉਹਦੇ ਕੋਲ ਹੋਵੇ, ਤੁਸੀਂ ਦੇਖੋ ਕਦੇ, ਬਹੁਤ ਧਿਆਨ ਨਾਲ ਸੁਣਿਓ। ਉਹ ਜਦੋਂ ਬਾਬੇ ਬਕਾਲੇ ਗਏ ਤੇ ਉੱਥੇ 22 ਮੰਜੀਆਂ ਲੱਗੀਆਂ ਹੋਈਆਂ ਨੇ। ਹੁਣ ਮੱਖਣ ਸ਼ਾਹ ਦਾ ਸਾਰਿਆਂ ਨੂੰ ਪਤਾ ਹੈ ਵੀ ਕਿੱਡਾ ਅਮੀਰ ਹੈ, ਸਾਰਿਆਂ ਨੇ ਜ਼ੋਰ ਲਾਇਆ ਹੋਣਾ ਮੱਖਣ ਸ਼ਾਹ ਬੱਲੇ ਬਈ ਕਮਾਲ ਹੈ, ਜੈਕਾਰੇ ਛੱਡੇ ਹੋਣਗੇ, ਪਤਾ ਨਹੀਂ ਹੁਣ ਅੱਜ ਕੱਲ੍ਹ ਜਿਵੇਂ ਛੱਡ ਦਿੰਦੇ ਨੇ, ਉਦੋਂ ਜੈਕਾਰੇ ਛੱਡੇ ਹੋਣਗੇ, ਲੋਕੀ ਬੜੇ ਮੱਖਣ ਸ਼ਾਹ ਦੇ ਅੱਗੇ ਪਿੱਛੇ ਫਿਰਦੇ ਹੋਣਗੇ। ਹਰੇਕ ਆਪਣੇ ਏਜੰਟ ਦੀ ਗੱਲ ਕਰ ਰਿਹਾ ਸੀ, ਆਪਣੇ ਦੇਹਧਾਰੀ ਦੀ, ਬਈ ਆਹ ਸਾਡੇ ਵਾਲਾ ਬਾਬਾ ਕਮਾਲ ਹੈ ਬਾਬਾ, ਤੂੰ ਮੱਖਣ ਸ਼ਾਹ ਆ ਸਹੀ, ਤੇਰੇ ਚਾਰ ਜਹਾਜ਼ ਨੇ 10 ਬਣ ਜਾਣੇ। ਜੋੜ ਲਿਆ ਹੁਣ ਆਖਿਰਕਾਰ ਉਹਨਾਂ ਨੇ, ਇਵੇਂ ਕਿਵੇਂ ਨਿਕਲਣ ਦੇਣ? ਉਹ ਇੱਕ ਨੂੰ ਲੰਘ, ਦੋ ਨੂੰ ਲੰਘ, ਤਿੰਨ ਨੂੰ ਲੰਘ, ਉਹ ਗੁਰੂ ਕਿਆ ਸਿੱਖਾ ਆ ਸੀ ਸਿੱਖੀ, ਉਹ 22 ਮੰਜੀਆਂ ਵਿੱਚੋਂ ਲੰਘ ਗਿਆ। ਅੱਜ ਦਾ ਸਿੱਖ ਲੰਘ ਸਕਦਾ ਜਿਸ ਡੇਰੇ ਨਾਲ ਜੁੜ ਗਿਆ, ਸਾਰੀ ਜ਼ਿੰਦਗੀ ਉਸੇ ਡੇਰੇ ਦੀ ਹਮਾਇਤ ਕਰਦਿਆਂ, ਗੁਰੂ ਦੀ ਭਾਵੇਂ ਕੋਈ ਬੇਅਦਬੀ ਕਰ ਜਾਏ ਪਰ ਉਸ ਡੇਰੇਦਾਰ ਦੀ ਨਹੀਂ ਹੋਣੀ ਚਾਹੀਦੀ। ਇੱਥੇ ਖਲੋਤੇ ਆ, ਜ਼ਿੰਦਗੀ ਲੰਘ ਗਈ। ਹਰ ਰੋਜ਼ ਗੁਰਦੁਆਰੇ ਵਿੱਚ ਗੁਰੂ ਦੀਆਂ ਖੂਬੀਆਂ ਦੱਸੀਆਂ ਜਾਂਦੀਆਂ ਨੇ, ਦੇਹਧਾਰੀਆਂ ਦੇ ਪਰਦੇ ਪੇਪਰ ਫੋਲ ਰਹੇ ਨੇ, ਫਿਰ ਵੀ ਸਿੱਖ ਫੈਸਲਾ ਨਹੀਂ ਕਰ ਪਾਉਂਦਾ ਮੈਂ ਕਿੱਥੇ ਜੁੜਾਂ, ਮੈਨੂੰ ਕਿੱਥੇ ਜੁੜਨਾ ਚਾਹੀਦਾ। ਇਹਨੇ ਕਦੇ ਧੋਖਾ ਨਹੀਂ ਦਿੱਤਾ, ਜੋ ਕੁਛ ਪੈਦਾ ਹੋਇਆ ਦਰਬਾਰ ਸਾਹਿਬ ਬਣਿਆ ਇਹਦੇ ਕਰਕੇ, ਸਿੱਖ ਬਣੇ ਇਹਦੇ ਕਰਕੇ, ਪੰਜ ਪਿਆਰੇ ਇਹਦੇ ਕਰਕੇ, ਕੋਈ ਗੱਲ ਲੈ ਲਓ, ਕੋਈ ਵੀ ਗੱਲ ਲੈ ਲਓ, ਉਹ ਇਸ ਗੁਰੂ ਕਰਕੇ ਬਣੇ ਨੇ ਸਾਰਾ ਕੁਛ। ਹੁਣ ਬਾਬਾ ਮੱਖਣ ਸ਼ਾਹ ਲੁਬਾਣਾ 22 ਮੰਜੀਆਂ ਵਿੱਚੋਂ ਨਿਕਲ ਗਿਆ, ਉਹਦੀ ਤਾਰੀਫ ਤੇ ਬੜੇ ਤਾਰੀਫ ਤੇ ਬੋਲ ਬੋਲੇ ਹੋਣਗੇ, ਮੱਖਣ ਸ਼ਾਹ ਦੇ ਕੰਨਾਂ ਤੱਕ ਹੀ ਨਹੀਂ ਪਹੁੰਚੇ, ਕਿਉਂਕਿ ਗੁਰਸਿੱਖਾਂ ਕੈ ਮਨ ਭਾਵਦੀ, ਗੁਰ ਸਤਿਗੁਰ ਕੀ ਵਡਿਆਈ। ਜਿਹੜਾ ਅਸਲ ਵਿੱਚ ਗੁਰਸਿੱਖ ਹੈ ਉਹਨੂੰ ਤਾਂ ਆਪਣੇ ਗੁਰੂ ਦੀ ਵਡਿਆਈ ਚੰਗੀ ਲੱਗਦੀ ਹੈ। ਹੁਣ ਉਹ ਗੁਰੂ ਕਾ ਸਿੱਖ, ਕਿੱਡੀ ਵੱਡੀ ਗੁੰਝਲ ਉਸ ਮੱਖਣ ਸ਼ਾਹ ਲੁਬਾਣੇ ਨੇ ਖੋਲੀ ਸੀ। ਅੱਜ ਫਿਰ ਹਰੇਕ ਗੁਰਦੁਆਰੇ ਵਿੱਚ ਹੋਕਾ ਲਾਉਣ ਦੀ ਲੋੜ ਹੈ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਅੱਜ ਫਿਰ ਦੁਬਾਰੇ ਹੋਕਾ ਲਾਉਣ ਦੀ ਲੋੜ ਹੈ। ਧੰਨ ਧੰਨ ਸੋ ਗੁਰਸਿੱਖ ਕਹੀ ਹੈ, ਜੋ ਸਤਿਗੁਰ ਚਰਣੀ ਜਾਏ ਪਿਆ। ਮੈਂ ਉਹਨੂੰ ਗੁਰਸਿੱਖ ਮੰਨਦਾ ਜਿਹੜਾ ਰਾਹ ਦੀਆਂ ਅਨੇਕਾਂ ਮੁਸੀਬਤਾਂ ਨੂੰ ਲੰਘ ਕੇ ਗੁਰੂ ਕੋਲ ਆ ਗਿਆ, ਨਾ ਉਹ ਕਰਮ ਕਾਂਡਾਂ ਵਿੱਚ ਉਲਝਿਆ, ਨਾ ਉਹ ਡੇਰੇਦਾਰੀ ਵਿੱਚ ਉਲਝਿਆ, ਨਾ ਉਹ ਦੇਹਧਾਰੀਆਂ ਕੋਲ ਉਲਝਿਆ, ਨਾ ਉਹ ਮਨਮਤ ਵਿੱਚ ਉਲਝਿਆ, ਨਾ ਉਹ ਮਾਇਆ ਵਿੱਚ ਉਲਝਿਆ, ਉਹ ਕਿਸੇ ਵੀ ਗੱਲ ਵਿੱਚ ਨਹੀਂ ਉਲਝਿਆ। ਕਿੰਨੀਆਂ ਗੱਲਾਂ ਨੂੰ ਛੱਡ ਕੇ ਉਹ ਗੁਰੂ ਕੋਲ ਆ ਗਿਆ। ਉਹਨੇ ਗੁਰੂ ਅਮਰਦਾਸ ਜੀ ਦੀ ਆਵਾਜ਼ ਸੁਣ ਲਈ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਉਹ ਇੱਥੇ ਆ ਗਿਆ, ਉਹਨੂੰ ਪਤਾ ਲੱਗ ਗਿਆ, ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਆ ਗੁਰੂ ਕਿਆ ਸਿੱਖਾ, ਮੈਂ ਤੈਨੂੰ ਉਡੀਕਦਾ, ਮੈਂ ਤੈਨੂੰ ਉਡੀਕਦਾ। ਮੈਂ ਬਹੁਤ ਵਾਰੀ ਬੇਨਤੀ ਕਰਨਾ, ਇਹ ਦੋ ਸ਼ਬਦਾਂ ਦਾ ਖਿਆਲ ਕਰਿਓ। ਕਦੇ ਸਾਡੇ ਕਲਚਰ ਵਿੱਚ ਆਮ ਕਰਕੇ ਵੀ ਜਦੋਂ ਕੋਈ ਬਹੁਤ ਖਾਸ ਮਹਿਮਾਨ ਆਵੇ, ਬਹੁਤ ਚੰਗਾ ਕੰਮ ਕੀਤਾ ਹੋਵੇ, ਇੱਕ ਤਾਂ ਅਸੀਂ ਉਸ ਦਿਨ ਮਿੱਠਾ ਵੰਡਦੇ ਹਾਂ। ਬੱਚਾ ਬੱਚੀ ਦੀ ਸ਼ਾਦੀ ਹੋਵੇ, ਕੋਈ ਇਹੋ ਜਿਹਾ ਘਰ ਚ ਕੰਮ ਹੋਵੇ ਜ਼ਰੂਰੀ, ਤੁਸੀਂ ਦੇਖੋ ਜਿਹਨਾਂ ਸ਼ੂਗਰ ਵੀ ਹੁੰਦੀ ਉਸ ਦਿਨ ਉਹ ਵੀ ਮਿੱਠਾ ਖਾ ਲੈਂਦੇ ਨੇ, ਭਈ ਅੱਜ ਨੀ ਕੋਈ ਪਰਵਾਹ ਕਿਉਂਕਿ ਅੱਜ ਖੁਸ਼ੀ ਹੈ। ਉਸ ਦਿਨ ਮਿੱਠਾ ਵੀ ਖਾਂਦੇ, ਉਸ ਦਿਨ ਵਧਾਈਆਂ ਵੀ ਕਬੂਲ ਕਰਨੇ। ਹੁਣ ਗੁਰੂ ਜੀ ਕਹਿੰਦੇ, ਪੁੱਤ ਮੈਂ ਵੀ ਆਪਣੇ ਘਰ ਤੈਨੂੰ ਕੜਾਹ ਪ੍ਰਸ਼ਾਦ ਮਿੱਠਾ ਵੰਡਦਾ ਔਰ ਤੈਨੂੰ ਵਧਾਈਆਂ ਦਿੰਦਾ। ਤੂੰ ਜਿਸ ਦਿਨ ਆ ਕੇ ਗੁਰੂ ਦੇ ਦਰਸ਼ਨ ਕਰਦਾ ਨਾ, ਉਸ ਦਿਨ ਮੇਰਾ ਮਨ ਇੰਨਾ ਖੁਸ਼ ਹੁੰਦਾ ਜੇ ਮੇਰਾ ਲਾਡਲਾ ਮੇਰੇ ਕੋਲ ਆਇਆ। ਉਹ ਲਾਡਲ ਰੋਂਦਾ, ਗੁਰੂ ਬਹੁਤ ਪਿਆਰ ਕਰਦਾ ਗੁਰੂ ਤੈਨੂੰ। ਗੁਰਸਿੱਖਾਂ ਮਨ ਵਧਾਈਆਂ ਜਿਨੀ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ। ਜਿਹੜੇ ਗੁਰੂ ਕੋਲ ਪਹੁੰਚ ਗਏ ਨਾ, ਰਾਹ ਵਿੱਚ ਨਹੀਂ ਰੁਕੇ, ਗੁਰੂ ਤੇ ਕਹਿੰਦੇ ਮੈਂ ਉਹਨਾਂ ਨੂੰ ਵਧਾਈਆਂ ਦਿੰਦਾ, ਬਹੁਤ ਚੰਗਾ ਕੰਮ ਕੀਤਾ ਤੁਸੀਂ ਅੱਜ, ਬਹੁਤ ਚੰਗਾ। ਕਿੰਨੀਆਂ ਮੁਸੀਬਤਾਂ ਨੂੰ ਛੱਡ ਕੇ ਤੁਸੀਂ ਗੁਰੂ ਕੋਲ ਆ ਗਏ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜੋ ਸਤਿਗੁਰ ਚਰਣੀ ਜਾਏ ਪਿਆ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮਾ ਮੁਖ ਰਾਮ ਕਹਿਆ। ਮੈਂ ਇੱਕ ਵਾਰੀ ਪੰਕਤੀ ਫਿਰ ਪੜ੍ਹਦਾ। ਧੰਨ ਧੰਨ ਸੋ ਗੁਰਸਿੱਖ ਕਹੀ ਹੈ ਜਿਨ ਹਰ ਨਾਮਾ ਮੁਖ ਰਾਮ ਕਹਿਆ। ਉਹ ਗੁਰੂ ਕਾ ਸਿੱਖ ਧੰਨ ਹੈ ਜਿਹਨੇ ਆਪਣੇ ਅੰਦਰ ਰੱਬ ਦਾ ਨਾਮ ਰੱਬੀ ਗੁਣਾਂ ਨੂੰ ਵਸਾ ਲਿਆ। ਹੁਣ ਇੱਥੇ ਰੁਕਦੇ, ਅੱਧੀ ਪੰਕਤੀ ਦੇ ਅਰਥ ਬਾਅਦ ਵਿੱਚ ਕਰਾਂਗੇ, ਹੁਣ ਇੱਥੇ ਰੁਕਦੇ। ਤੁਸੀਂ ਅਕਸਰ ਦੇਖੋ ਵੀ ਜੋ ਸਾਡੇ ਭਾਂਡੇ ਵਿੱਚ ਵਸਤ ਪਾਈ ਜਾਂਦੀ ਹੈ ਉਹ ਹੀ ਨਿਕਲਦੀ ਹੈ, ਕਿਉਂਕਿ ਗੁਰਬਾਣੀ ਦਾ ਸੱਚ ਹੈ ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ। ਕਿਆ ਕੋਈ ਕਰੇ ਵਿਚਾਰਾ। ਹੁਣ ਜਿਨ੍ਹਾਂ ਨੇ ਗੁਰੂ ਕੋਲ ਆ ਕੇ ਅੰਦਰ ਨਾਮ ਵਸਾ ਲਿਆ, ਉਹਨਾਂ ਦੇ ਮੁੱਖ ਤੋਂ ਕੀ ਨਿਕਲੇਗਾ? ਨਾਮ ਹੀ ਨਿਕਲੇਗਾ। ਪਰ ਤੁਸੀਂ ਫੇਸਬੁੱਕ ਨੂੰ ਦੇਖਿਓ ਵੀ ਉਹਨਾਂ ਦੇ ਮੁੱਖ ਤੋਂ ਰਾਮ ਨਿਕਲਦਾ। ਜੋ ਉਹਨਾਂ ਦੇ ਮੁੱਖ ਤੋਂ ਨਿਕਲਦਾ ਸਪਸ਼ਟ ਹੈ ਵੀ ਉਹਨਾਂ ਦੇ ਭਾਂਡੇ ਚੋਂ ਹੀ ਕੁਝ ਪਿਆ ਹੋਇਆ। ਅੰਦਰ ਨਫ਼ਰਤ ਹੈ, ਅੰਦਰ ਵੈਰ ਹੈ, ਅੰਦਰ ਉਹ ਸ਼ਬਦ ਨੇ ਜੋ ਇੱਕ ਅੱਤ ਦਾ ਵਿਕਾਰੀ ਬੰਦਾ ਵੀ ਨਹੀਂ ਬੋਲਦਾ, ਉਹ ਸ਼ਬਦ ਨੇ। ਕਹਿੰਦੇ ਗੁਰਸਿੱਖ ਦੀ ਨਿਸ਼ਾਨੀ ਨਹੀਂ। ਆਹ ਮੈਂ ਤੈਨੂੰ ਦੱਸਾਂ, ਧੰਨ ਧੰਨ ਸੋ ਗੁਰਸਿੱਖ ਕਹੀ ਹੈ ਹਰ ਨਾਮਾ ਜਿਹਨੇ ਹਰੀ ਦੇ ਨਾਮ ਨੂੰ ਆਪਣੇ ਅੰਦਰ ਵਸਾ ਲਿਆ। ਮੁੱਖ ਰਾਮ ਕਹਿਆ ਅਤੇ ਉਹਨੇ ਜਦੋਂ ਵੀ ਬੋਲਿਆ ਉਹ ਮੁੱਖ ਤੋਂ ਅੰਮ੍ਰਿਤ ਹੀ ਬੋਲਿਆ, ਰੱਬ ਦਾ ਨਾਮ ਹੀ ਬੋਲਿਆ, ਕਿਉਂਕਿ ਉਹਦੇ ਅੰਦਰ ਰੱਬ ਦਾ ਨਾਮ ਹੈ। ਮੈਂ ਇੱਕ ਵਾਰੀ ਫਿਰ ਪੰਕਤੀਆਂ ਤੁਹਾਡੇ ਖਿਆਲ ਵਿੱਚ ਰੱਖਾਂ। ਆਪਾਂ ਪਿਛਲੇ ਦਿਨਾਂ ਚ ਵੀ ਵਿਚਾਰੀਆਂ ਸੀ, ਮਨ ਸਾਚਾ ਕਿੱਥੋਂ ਗੱਲ ਸ਼ੁਰੂ ਕੀਤੀ ਹੈ, ਸਮਝਦੇ ਹੋ ਨਾ? ਮਨ ਸਾਚਾ, ਹੁਣ ਕੋਈ ਕਹੇ ਮਨ ਦੇ ਵਿੱਚ ਕੀ ਸੱਚਾ ਤੇ ਮੈਨੂੰ ਕਿਵੇਂ ਪਤਾ ਲੱਗੇ? ਸਾਹਿਬ ਕਹਿੰਦੇ ਦੂਜੀ ਉਦਾਹਰਣ ਇਹ ਹੈ ਨਾ ਵੀ ਜੋ ਮਨ ਵਿੱਚ ਹੈ ਉਹਦੇ ਮੂੰਹ ਤੇ ਵੀ ਉਹੀ ਹੋਏਗਾ। ਮਨ ਸਾਚਾ ਮੁੱਖ ਸਾਚਾ ਸੋਏ, ਅਵਰਨ ਪਿੱਖ ਹੈ ਇੱਕ ਸਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਕਿੱਡੇ ਸਪਸ਼ਟ ਬੋਲ ਨੇ। ਜੇ ਕੋਈ ਐਸਾ ਕਰਦਾ ਵੀ ਮਨ ਵਿੱਚ ਕੁਝ ਹੋਰ ਹੈ, ਮੁਖ ਤੇ ਕੁਝ ਹੋਰ ਹੈ, ਗੁਰੂ ਜੀ ਉਹਦੀ ਪ੍ਰੀਤ ਨੂੰ ਕਬੂਲ ਨਹੀਂ ਕਰਦੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇਖਣ ਦੇ ਕੱਚਿਆ, ਉਹਨੂੰ ਕਦੇ ਗੁਰੂ ਜੀ ਪ੍ਰਵਾਨ ਨਹੀਂ ਕਰਦੇ। ਗੁਰੂ ਅੰਗਦ ਸਾਹਿਬ ਦੀ ਜੀਵਨ ਵਿੱਚ ਇੱਕ ਗੁਰੂ ਕਾ ਸਿੱਖ ਸੀ, ਉਹ ਲੰਗਰ ਚ ਸੇਵਾ ਕਰਦਾ ਸੀ, ਉਹਦਾ ਨਾਮ ਸੀ ਭਾਈ ਮਾਣਾ। ਉਹਦੀ ਬੋਲੀ ਬੜੀ ਕੌੜੀ ਸੀ। ਗੁਰੂ ਕੇ ਸਿੱਖਾਂ ਨੇ ਜਾ ਕੇ ਬੇਨਤੀ ਕਰਨੀ ਕਈ ਵਾਰੀ ਵੀ ਪਾਤਸ਼ਾਹ ਬਹੁਤ ਕੌੜਾ ਬੋਲਦਾ, ਬਹੁਤ ਕੌੜਾ ਬੋਲਦਾ। ਸਤਿਗੁਰੂ ਜੀ ਨੇ ਉਹਨੂੰ ਕਈ ਵਾਰੀ ਸਮਝਾਇਆ ਵੀ ਮੈਂ ਭਲਿਆ ਦੇਖ ਤੂੰ ਇੱਥੇ, ਹੁਣ ਦੇਖੋ ਆਪਾਂ ਗੁਰਬਾਣੀ ਚ ਪੜ੍ਹਦੇ ਆ ਨਾ, ਮਾਤਾ ਖੀਵੀ ਜੀ ਕਿੰਨੇ ਪਿਆਰ ਨਾਲ ਸੇਵਾ ਕਰਦੇ ਨੇ, ਕਿੰਨੇ ਅਦਬ ਨਾਲ ਸੇਵਾ ਕਰਦੇ ਨੇ। ਭਾਈ ਉਹਨਾਂ ਦੇ ਜੀਵਨ ਵਿੱਚ ਇਉਂ ਲੱਗਦਾ ਮਾਤਾ ਖੀਵੀ ਨੇਕ ਜਨ ਜਿਸ ਬਹੁਤੀ ਸ਼ੌਂ ਪਤਰਾਲੀ, ਕਹਿੰਦੇ ਇਵੇਂ ਲੱਗਦਾ ਮਾਤਾ ਖੀਵੀ ਜਿਵੇਂ ਕੋਈ ਤਪਸ਼ ਦੇ ਵਿੱਚੋਂ ਆਇਆ ਹੋਇਆ ਜੀਵ ਕਿਸੇ ਬਹੁਤੇ ਗਹਿਰੇ ਪੱਤਿਆਂ ਵਾਲੇ ਛਾਂ ਦੇ ਦਰਖਤ ਦੇ ਥੱਲੇ ਆ ਕੇ ਬੈਠ ਜਾਏ ਤੇ ਉਹਨੂੰ ਸ਼ਾਂਤੀ ਮਿਲ ਜਾਏ। ਮਾਤਾ ਖੀਵੀ ਤੇਰੇ ਕੋਲ ਆ ਕੇ ਇਵੇਂ ਪ੍ਰਤੀਤ ਹੁੰਦਾ ਵੀ ਜਿਵੇਂ ਸਾਡੇ ਜੀਵਨ ਵਿੱਚ ਸਾਡੀ ਤਪਸ਼ ਮਿਟ ਗਈ ਵਿਕਾਰਾਂ ਦੀ ਤੇ ਚੰਗਾ ਪੱਖ ਸਾਡਾ ਸਾਹਮਣੇ ਆ ਗਿਆ। ਹੁਣ ਮਾਤਾ ਖੀਵੀ ਇਵੇਂ ਹੋਵੇ ਤੇ ਗੁਰੂ ਕੇ ਲੰਗਰਾਂ ਚ ਰਸ ਅੰਮ੍ਰਿਤ ਖੀਰ ਘਿਆਲੀ ਵਰਤਦਾ ਹੋਵੇ, ਨਿਤ ਰਸੋਈ ਤੇਰੀ ਹੈ ਕਿ ਉਹ ਮੈਦਾ ਖਾਣ ਵਰਤਦਾ ਹੋਵੇ, ਪਰ ਉੱਥੇ ਵਰਤਾਉਣ ਵਾਲਾ ਕੌੜੇ ਸੁਭਾਅ ਦਾ ਹੋਵੇ, ਇਹ ਕਿਵੇਂ ਗੁਰੂ ਨੂੰ ਪ੍ਰਵਾਨ ਹੋ ਸਕਦਾ ਹੈ? ਸਤਿਗੁਰੂ ਜੀ ਨੇ ਦੋ ਚਾਰ ਵਾਰੀ ਦੇਖਿਆ ਤੇ ਆਖਰ ਨੂੰ ਕਹਿਤਾ ਵਿਸਰਣਾ ਤੂੰ ਸੇਵਾ ਨਹੀਂ ਕਰ ਸਕਦਾ, ਤੂੰ ਜਾ। ਕਹਿਣ ਲੱਗੇ ਪਾਤਸ਼ਾਹ ਕਿਉਂ? ਸਾਹਿਬ ਕਹਿੰਦੇ ਵੀ ਇੰਨਾ ਚਿਰ ਹੋ ਗਿਆ ਨਾ ਲੰਗਰ ਛਕੇ, ਨਾ ਕੜਾ ਪ੍ਰਸ਼ਾਦ ਛਕੇ, ਨਾ ਗੁਰੂ ਦੇ ਅੰਮ੍ਰਿਤ ਬੋਲ ਛਕੇ, ਤੇਰੇ ਅੰਦਰ ਕਦੇ ਮਿਠਾਸ ਪੈਦਾ ਹੋਈ ਹੋ ਨਹੀਂ, ਤੂੰ ਕਿਵੇਂ ਪ੍ਰਵਾਨ ਹੋ ਸਕਦਾ? ਤੇਰੇ ਮੁੱਖ ਤੋਂ ਕਦੇ ਚੰਗੀ ਗੱਲ ਨਹੀਂ ਨਿਕਲਦੀ, ਸੱਚ ਕਰਕੇ ਜਾਣੇ ਹੋ। ਸਾਹਿਬ ਕਿੱਡੀ ਪਿਆਰੀ ਬਾਤ ਸਮਝਾਉਂਦੇ ਨੇ, ਧੰਨ ਧੰਨ ਸੋ ਗੁਰਸਿੱਖ ਕਹੀਐ ਜਿਨ ਹਰ ਨਾਮਾ ਮੁੱਖ ਰਾਮ ਕਹਿਆ। ਕਹਿੰਦੇ ਉਹਨੇ ਆਪਣੇ ਜੀਵਨ ਵਿੱਚ ਜ਼ੁਬਾਨ ਤੋਂ ਰੱਬ ਦਾ ਨਾਂ ਹੀ ਬੋਲਿਆ, ਇੱਕ ਗਲਤੀ ਹੋ ਜਾਏ ਕੁਰਲਾ ਉੱਠਦਾ ਹੈ, ਉਹਦੇ ਕੋਲ ਬਰਦਾਸ਼ਤ ਨਹੀਂ ਹੁੰਦਾ, ਕੁਰਲਾ ਉੱਠਦਾ ਉਹ। ਛੋਟੀ ਜਿਹੀ ਇੱਕ ਗੱਲ ਹੋਰ ਕਹਿਣ ਲੱਗਾ, ਕਈ ਵਾਰੀ ਚੱਲਦੀਆਂ ਗੱਲਾਂ ਚ ਕੋਈ ਯਾਦ ਆ ਜਾਂਦੀ ਹੈ। ਇੱਕ ਡਾਕਟਰ ਕਿਰਪਾਲ ਸਿੰਘ ਹੋਏ ਨੇ, ਉਹਨਾਂ ਦੀ ਇੱਕ ਲਿਖੀ ਬੜੀ ਆਲਾ ਕਿਸਮ ਦੀ ਕਿਤਾਬ ਹੈ ਸਿੱਖ ਇਤਿਹਾਸ ਦੇ ਵਿਸ਼ੇਸ਼ ਪੱਖ। ਉਹ ਚ ਇੱਕ ਗਾਥਾ ਬੜੀ ਕਮਾਲ ਦੀ, ਬਹੁਤ ਕਮਾਲ ਦੀ ਗਾਥਾ, ਔਰ ਮੈਂ ਅੱਜ ਵੀ ਬੇਨਤੀ ਕਰਾਂਗਾ ਵੀ ਤੁਸੀਂ ਅੱਖਾਂ ਖੋਲ ਕੇ, ਕੰਨ ਖੋਲ ਕੇ ਤੇ ਇਹੋ ਜਿਹੀਆਂ ਕਥਾਵਾਂ ਨੂੰ ਸੁਣਨਾ ਚਾਹੀਦਾ। ਫਿਰ ਪਰਖ ਹੁੰਦੀ ਹੈ ਸਿੱਖ ਕੀ ਹੈ। ਉਹ ਮਹਾਰਾਜਾ ਆਲਾ ਸਿੰਘ ਦੇ ਬਾਰੇ ਚ, ਇਹਨਾਂ ਦਾ ਪਿਛੋਕੜ ਲੌਂਗੋਵਾਲ ਸੀ। ਇੱਕ ਵਾਰੀ ਆਪਣੇ ਨਗਰ ਗਏ ਲੌਂਗੋਵਾਲ, ਜੋ ਆਪਣੇ ਕੋਠੇ ਤੇ ਵਿਚਰ ਰਹੇ ਸਨ, ਆਪਣੇ ਘਰ ਦੇ ਛੱਤ ਤੇ ਵਿਚਰ ਰਹੇ ਸਨ, ਇੱਧਰ ਉੱਧਰ ਗੇੜਾ ਕੱਢਦੇ ਆ। ਥੋੜੀ ਜਿਹੀ ਦੂਰੀ ਉੱਤੇ ਇੱਕ ਗਰੀਬਾਂ ਦਾ ਘਰ ਸੀ ਤੇ ਸਮਝਦੇ ਹੋ ਵੀ ਉਹਨਾਂ ਦੇ ਘਰ ਤਾਂ ਵਿਚਾਰਿਆਂ ਦੇ ਇੱਕੋ ਹੀ ਘਰ ਹੁੰਦਾ, ਏਡਾ ਪ੍ਰਬੰਧ ਨਹੀਂ ਹੁੰਦਾ। ਜਾਂ ਪੁਰਾਣੇ ਸਮੇਂ ਦੀ ਗੱਲ ਹੈ, ਉਦੋਂ ਅਜੋਕੇ ਸਮੇਂ ਵਰਗੀਆਂ ਸਹੂਲਤਾਂ ਵੀ ਨਹੀਂ ਸਨ। ਇੱਕ ਬੱਚੀ ਘਰ ਦੇ ਵਿਹੜੇ ਵਿੱਚ ਥੋੜਾ ਜਿਹਾ ਮੰਜਾ ਖੜਾ ਕਰਕੇ ਤੇ ਕੱਪੜਾ ਪਾ ਕੇ ਇਸ਼ਨਾਨ ਕਰ ਰਹੀ ਹੈ। ਹੁਣ ਉਹ ਵਿਹੜੇ ਵਿੱਚੋਂ ਤਾਂ ਮੰਜੀ ਤੋਂ ਨਹੀਂ ਦਿਸਦਾ, ਪਰ ਉੱਪਰੋਂ ਛੱਤ ਤੋਂ ਦਿਸਦਾ। ਮਹਾਰਾਜਾ ਆਲਾ ਸਿੰਘ ਆਪਣੇ ਕੋਠੇ ਤੇ ਘੁੰਮਦਿਆਂ ਘੁੰਮਦਿਆਂ ਅਚਾਨਕ ਉਹਨਾਂ ਦੀ ਨਜ਼ਰ ਪੈ ਗਈ। ਜਿਉਂ ਨਜ਼ਰ ਪਈ ਤਿਉਂ ਅੱਖਾਂ ਬੰਦ ਕਰਕੇ ਵਾਪਸ ਥੱਲੇ ਉੱਤਰ ਆਏ, ਆ ਕੇ ਬੇਨਤੀ ਕੀਤੀ, ਸਤਿਗੁਰੂ ਸੁਭਾਵਕ ਵਰਤਿਆ ਭਾਣਾ, ਮੈਂ ਕੋਈ ਇਹੋ ਜਿਹੀ ਵਿਕਾਰੀ ਅੱਖ ਨਾਲ ਨਹੀਂ ਸੀ ਦੇਖਣਾ ਚਾਹੁੰਦਾ, ਫਿਰ ਵੀ ਗਲਤੀ ਹੋਈ ਹੈ ਮੇਰੇ ਕੋਲੋਂ, ਤੁਸੀਂ ਕਿਰਪਾ ਕਰਿਓ। ਘਰ ਦੇ ਮੈਂਬਰਾਂ ਨੂੰ ਭੇਜਿਆ ਉਸ ਪਰਿਵਾਰ ਕੋਲ, ਕਹਿਣ ਲੱਗੇ ਵੀ ਭਲਿਓ ਉਸ ਬਾਪ ਨੂੰ ਜਾ ਕੇ ਤਰਲਾ ਲਿਓ ਵੀ ਮੈਂ ਇਸ ਤਰ੍ਹਾਂ ਦੀ ਨਜ਼ਰ ਨਾਲ ਦੇਖਣਾ ਨਹੀਂ ਸੀ ਚਾਹੁੰਦਾ, ਪਰ ਬੱਚੀ ਸੀ, ਜਵਾਨ ਬੱਚੀ ਸੀ, ਉਹ ਨਾ ਰਹੀ ਸੀ ਤੇ ਮੇਰੀ ਨਜ਼ਰ ਪੈ ਗਈ। ਮੈਂ ਹੁਣ ਇੱਕ ਬੇਨਤੀ ਕਰਨਾ, ਮੇਰੇ ਦਿਲ ਤੋਂ ਭਾਰ ਤਾਂ ਲੱਥੇਗਾ, ਤੁਸੀਂ ਇੱਕ ਕਿਰਪਾ ਕਰੋ ਭਈ ਉਸ ਬੱਚੀ ਦਾ ਰਿਸ਼ਤਾ ਮੈਂ ਕਰਨਾ ਤੇ ਉਹਦਾ ਵਿਆਹ ਮੈਂ ਕਰਨਾ ਤੇ ਉਹਦਾ ਲੜ ਬਾਪ ਹੋਣ ਦੇ ਨਾਤੇ ਮੈਂ ਪਕੜਾਉਣਾ, ਤੁਸੀਂ ਮੈਨੂੰ ਇੰਨੀ ਆਗਿਆ ਦੇ ਦਿਓ। ਗਰੀਬ ਦੀਆਂ ਅੱਖਾਂ ਚ ਪਾਣੀ ਆ ਗਿਆ, ਉਹ ਗਰੀਬ ਦੀ ਧੀ ਨੂੰ ਤਾਂ ਹਰ ਕੋਈ ਬੰਦਾ ਵਿਕਾਰੀ ਨਜ਼ਰਾਂ ਨਾਲ ਦੇਖਦਾ, ਤੂੰ ਕਿਹੋ ਜਿਹਾ ਬੰਦਾ ਜਿਹੜਾ ਰਾਜਾ ਹੋ ਕੇ ਵੀ ਮੇਰੀ ਧੀ ਨੂੰ ਧੀ ਵਾਲੀ ਨਜ਼ਰ ਨਾਲ ਦੇਖਿਆ ਤੂੰ। ਉਹ ਕਹਿਣ ਲੱਗੇ ਇਹ ਮੈਨੂੰ ਗੁਰੂ ਨਾਨਕ ਨੇ ਸਿਖਾਇਆ, ਇਹ ਮੈਨੂੰ ਸਤਿਗੁਰੂ ਨੇ ਸਿਖਾਇਆ, ਇਹ ਮੈਨੂੰ ਗੁਰੂ ਦੇ ਬੋਲਾਂ ਨੇ ਸਿਖਾਇਆ। ਗੁਰੂ ਕੇ ਪਿਆਰ ਵਾਲਿਓ, ਸਿੱਖ ਦੀ ਕਰਨੀ ਇਹੋ ਜਿਹੀ ਹੋਵੇ, ਗੁਰੂ ਘਰ ਵਿੱਚੋਂ ਇਹੋ ਜਿਹੇ ਸਿੱਖ ਪੈਦਾ ਹੋਣ। ਬਹੁਤੀ ਗਿਣਤੀ ਦੀ ਲੋੜ ਨਹੀਂ ਹੈ, ਗਿਣਤੀ ਹਮੇਸ਼ਾ ਘੱਟ ਰਿਹਾ ਕਰਦੀ ਹੈ, ਇਹ ਗੱਲ ਚੇਤਾ ਰੱਖਿਓ। ਕੁਆਲਿਟੀ ਦੀ ਗੱਲ ਜਿਹੜੀ ਹੈ ਨਾ, ਉਹ ਬਹੁਤੀ ਕੁਆਂਟਿਟੀ ਵਿੱਚ ਨਹੀਂ ਗਿਣੀ ਜਾ ਸਕਦੀ, ਹਮੇਸ਼ਾ ਥੋੜੀ ਹੋਇਆ ਕਰਦੀ ਹੈ। ਸਤਿਗੁਰੂ ਜੀ ਦੇ ਕਿੱਡੇ ਪਿਆਰੇ ਬੋਲ ਨੇ, ਧੰਨ ਧੰਨ ਸੋ ਗੁਰ ਸਿੱਖ ਕਹੀ ਹੈ। ਹੁਣ ਜਿਹਦਾ ਕਿਰਦਾਰ ਇਹੋ ਜਿਹਾ ਉਹ ਗੁਰੂ ਕਾ ਸਿੱਖ ਧੰਨ ਹੈ ਭਾਈ, ਉਹ ਗੁਰੂ ਕਾ ਸਿੱਖ ਧੰਨ ਹੈ ਜਿਹਦੇ ਜੀਵਨ ਵਿੱਚ ਏਡੀਆਂ ਵੱਡੀਆਂ ਦਾਤਾਂ ਨੇ। ਜਿਨ ਹਰ ਨਾਮ ਮੁੱਖ ਰਾਮ ਕਿਹਾ, ਜਿਹਨੇ ਆਪਣੀ ਜ਼ਬਾਨ ਤੋਂ ਹਮੇਸ਼ਾ ਰੱਬ ਦੇ ਗੁਣ ਗਾਏ ਨੇ, ਪਰਮੇਸ਼ਰ ਦੇ ਗੁਣ ਗਾਏ ਨੇ, ਨਿਰੰਕਾਰ ਦੇ ਗੁਣ ਗਾਏ ਨੇ, ਰੱਬੀ ਬੋਲਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਸ ਹਰ ਨਾਮ ਸੁਣਿਐ ਮਨ ਆਨੰਦ ਪਿਆ। ਮੈਂ ਵਾਰ ਵਾਰ ਪੰਕਤੀਆਂ ਪੜ੍ਹਦਾ ਤਾਂ ਕਿ ਆਪਣੀ ਪਕੜ ਵਿੱਚ ਆ ਜਾਏ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਸ ਹਰ ਨਾਮ ਸੁਣਿਐ ਮਨ ਅਨੰਦ ਪਿਆ। ਉਹ ਗੁਰੂ ਕਾ ਸਿੱਖ ਧੰਨ ਹੈ ਜਿਹਨੂੰ ਨਾਮ ਸੁਣਦਿਆਂ ਸਾਰ ਮਨ ਵਿੱਚ ਆਨੰਦ ਆ ਜਾਏ, ਮਨ ਵਿੱਚ ਰਸ ਆ ਜਾਏ, ਮਨ ਵਿੱਚ ਸੁੱਖ ਚੈਨ ਪ੍ਰਤੀਤ ਹੋਵੇ, ਉਹਨੂੰ ਪਤਾ ਲੱਗੇ ਵੀ ਮੈਂ ਨਾਮ ਜਪਿਆ, ਮੈਂ ਰੱਬ ਦਾ ਨਾਮ ਆਪਣੀ ਜ਼ਬਾਨੋਂ ਕਿਹਾ, ਉਹਦੇ ਅੰਦਰ ਉਹ ਦਾਤ ਪੈਦਾ ਹੋ ਜਾਏ, ਉਹਦੇ ਜੀਵਨ ਵਿੱਚ ਇੱਕ ਤਬਦੀਲੀ ਆ ਜਾਏ। ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਏ। ਕਹਿੰਦੇ ਜੇ ਗੁਰੂ ਕੋਲ ਆ ਕੇ ਸਾਡੇ ਮਨ ਦੀ ਦੁਬਦਾ ਨਹੀਂ ਨਾ ਖਤਮ ਹੋਈ, ਸਾਡੇ ਜੀਵਨ ਦੀ ਭਟਕਣਾ ਨਹੀਂ ਨਾ ਖਤਮ ਹੋਈ, ਜੀਵਨ ਕਿਸੇ ਆਨੰਦ ਵਿੱਚ ਨਹੀਂ ਨਾ ਗਿਆ, ਤੇ ਮਨ ਹਜੇ ਤੱਕ ਗੁਰੂ ਨੂੰ ਮਿਲਿਆ ਨਹੀਂ ਹੈ। ਸਿਰਫ ਅਸੀਂ ਦੂਰੋਂ ਪਾਰੋਂ ਆ ਕੇ ਚਲੇ ਜਾਂਦੇ ਹਾਂ। ਜਿਹੜੇ ਗੁਰੂ ਨੂੰ ਮਿਲ ਲੈਂਦੇ ਨੇ ਨਾ, ਉਹਨਾਂ ਦੇ ਜੀਵਨ ਵਿੱਚ ਤਾਂ ਪਰਮ ਆਨੰਦ ਪੈਦਾ ਹੋ ਜਾਂਦਾ, ਜੀਵਨ ਹੀ ਤਬਦੀਲ ਹੋ ਜਾਂਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਰਾਜੇ ਹੋਏ ਸਨ ਤੇ ਗੁਰੂ ਦੇ ਦਰ ਤੇ ਪੀਰ ਬੁੱਧੂ ਸ਼ਾਹ ਜੀ ਗਏ। ਪੀਰ ਬੁੱਧੂ ਸ਼ਾਹ ਦੀ ਉਮਰ ਵਡੇਰੀ ਸੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ। ਗਏ ਤੇ ਜਾ ਕੇ ਖਲੋਤੇ ਰਹੇ, ਸਤਿਗੁਰੂ ਜੀ ਨੇ ਦੇਖ ਲਿਆ ਵੀ ਦੁਬਦਾ ਵਿੱਚ ਹੈ, ਉਹਦੇ ਪਿੱਛੇ ਵੀ ਨਾਲ ਕਿੰਨੇ ਚੇਲੇ ਨੇ ਉਹਦੇ ਨਾਲ ਆਏ। ਗੁਰਦੇਵ ਨੇ ਦੇਖ ਲਿਆ ਵੀ ਦੁਬਦਾ ਵਿੱਚ ਹੈ। ਹਜ਼ੂਰ ਬੜੇ ਪਿਆਰ ਨਾਲ ਬੋਲੇ, ਕਹਿਣ ਲੱਗੇ ਪੀਰ ਜੀ ਕੋਈ ਜ਼ਰੂਰੀ ਥੋੜਾ ਮੱਥਾ ਟੇਕਣਾ ਛੱਡੋ, ਤੁਸੀਂ ਬੈਠੋ ਬੈਠੋ ਆਰਾਮ ਨਾਲ, ਜਿਹੜੀ ਵਿਚਾਰ ਸਾਂਝੀ ਕਰਨਾ ਹੈ ਉਹ ਕਰੋ। ਪੀਰ ਬੁੱਧੂ ਸ਼ਾਹ ਜੀ ਦੋ ਕੁ ਪਲ ਹੋਰ ਖਲੋਤੇ ਰਹੇ ਤੇ ਆਖਿਰਕਾਰ ਉਹਨੇ ਮੱਥਾ ਟੇਕ ਦਿੱਤਾ। ਸਤਿਗੁਰੂ ਫਿਰ ਬੋਲ ਪਏ, ਕਹਿਣ ਲੱਗੇ ਪੀਰ ਜੀ ਬੜਾ ਔਖਾ ਮੱਥਾ ਟੇਕਿਆ। ਕੋਈ ਗੱਲ ਨਹੀਂ ਸੀ, ਐਡੀ ਕੋਈ ਵੱਡੀ ਗੱਲ ਨਹੀਂ ਹੈ, ਨਹੀਂ ਵੀ ਟੇਕਣਾ ਸੀ ਨਾ ਵੀ ਦੇਈ, ਐਡੀ ਕੋਈ ਵੱਡੀ ਗੱਲ ਨਹੀਂ, ਪਰ ਬੜਾ ਔਖਾ ਟੇਕਿਆ। ਕਹਿੰਦੇ ਹਾਂ ਸਤਿਗੁਰੂ ਬੜਾ ਔਖਾ ਟੇਕਿਆ। ਸਾਹਿਬ ਕਹਿੰਦੇ ਕਿਉਂ? ਕਹਿਣ ਲੱਗੇ ਬਈ ਮੇਰੇ ਦਿਮਾਗ ਚ ਨਾ ਦੋ ਆਵਾਜ਼ਾਂ ਆ ਰਹੀਆਂ ਸੀ। ਇੱਕ ਆਵਾਜ਼ ਆ ਰਹੀ ਸੀ, ਪੀਰ ਬੁੱਧੂ ਸ਼ਾਹ ਤੂੰ ਦੇਖ ਉਮਰੋਂ ਕਿੱਡਾ ਵੱਡਾ ਹੈ, ਜਿਹਦੇ ਅੱਗੇ ਝੁਕਣ ਲੱਗੋ ਛੋਟੀ ਉਮਰ ਦਾ। ਪੀਰ ਬੁੱਧੂ ਸ਼ਾਹ ਜਿੰਨੇ ਕੁ ਸਿੱਖ ਦੇ ਦਰਬਾਰ ਚ ਬੈਠੇ ਨੇ ਉਹ ਤੋਂ ਵੱਧ ਚੇਲਿਆਂ ਚ ਤੇਰੇ ਨਾਲ ਆਏ ਨੇ। ਪੀਰ ਬੁੱਧੂ ਸ਼ਾਹ ਲੋਕ ਤੈਨੂੰ ਪੀਰ ਕਹਿੰਦੇ ਨੇ, ਲੋਕ ਤੇਰੇ ਕੋਲ ਆਪਣੇ ਦੁੱਖ ਸੁੱਖ ਸਾਂਝੇ ਕਰਦੇ ਨੇ, ਲੋਕ ਤੈਨੂੰ ਰੱਬੀ ਰਾਹ ਦੱਸਣ ਵਾਲਾ ਸਮਝਦੇ ਨੇ। ਤੂੰ ਖੁਦ ਕਿੱਡਾ ਵੱਡਾ, ਤੇਰੀ ਕਿੱਡੀ ਮਾਣ ਪ੍ਰਤਿਸ਼ਠਾ ਵਡਿਆਈ ਸਭ ਕੁਝ ਹੈ ਤੇਰੇ ਕੋਲ। ਜੇ ਤੂੰ ਅੱਜ ਝੁਕਣ ਲੱਗਾ, ਕਿਸੇ ਅੱਗੇ ਝੁਕਣ ਦਾ ਅਰਥ ਹੈ ਵੀ ਮੈਂ ਤੈਨੂੰ ਆਪਣੇ ਤੋਂ ਵੱਡਾ ਮੰਨਦਾ। ਸਾਹਿਬ ਕਹਿਣ ਲੱਗੇ ਜੀ ਇੰਨੀਆਂ ਗੱਲਾਂ ਸੀ ਫਿਰ ਨਹੀਂ ਸੀ ਮੱਥਾ ਟੇਕਣਾ। ਕਹਿਣ ਲੱਗੇ ਹਾਂ ਸਤਿਗੁਰੂ, ਅਕਲ ਤੇ ਇਸ਼ਕ ਦੀ ਲੜਾਈ ਹੋ ਗਈ। ਅਕਲ ਕਹਿੰਦੀ ਸੀ ਨਾ ਮੱਥਾ ਟੇਕ, ਇਸ਼ਕ ਕਹਿੰਦਾ ਸੀ ਉਹ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਥਾ ਟੇਕ ਦਿੱਤਾ, ਤੂੰ ਮੱਥਾ ਟੇਕਣ ਲੱਗਿਆ ਕਿਉਂ ਡਰਦਾ। ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਮੱਥਾ ਟੇਕ ਦਿੱਤਾ, ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਗੁਰਗੱਦੀ ਦਿੱਤੀ ਹੈ ਨਮਸਕਾਰ ਕੀਤੀ ਹੈ, ਉਹ ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿਯੁਕਤ ਕੀਤਾ ਉਹ ਐਵੇਂ ਥੋੜਾ ਹੋਣਾ, ਤੂੰ ਟੇਕ ਦੇ ਮੱਥਾ ਉਮਰਾਂ ਉਹਨਾਂ ਦੇਖ। ਕਹਿੰਦੇ ਅਕਲ ਹਾਰ ਗਈ ਇਸ਼ਕ ਜਿੱਤ ਗਿਆ। ਹਜ਼ੂਰ ਕਹਿਣ ਲੱਗੇ ਜਿਹੜੇ ਇਸ਼ਕ ਦੇ ਜਿੱਤਣ ਵਾਲੇ ਹੁੰਦੇ ਨੇ ਨਾ, ਫਿਰ ਉਹਨਾਂ ਕੋਲ ਅਕਲਾਂ ਹਾਰ ਹੀ ਜਾਂਦੀਆਂ ਨੇ। ਔਰ ਸੱਚ ਕਰਕੇ ਜਾਣੇ ਹੋ, ਐਸਾ ਇਸ਼ਕ ਕਿਸੇ ਵਿਰਲੇ ਸਿੱਖ ਚ ਦੇਖੋਗੇ, ਇਹੋ ਜੀ ਸੱਚੀ ਆਸ਼ਕੀ ਕਿਸੇ ਵਿਰਲੇ ਸਿੱਖ ਵਿੱਚ ਦੇਖੋਗੇ। ਗੁਰੂ ਜੀ ਕਹਿਣ ਲੱਗੇ ਵੀ ਕੋਈ ਬਚਨ ਸੁਣਾਓ। ਕਹਿਣ ਲੱਗੇ ਬਚਨ ਇਹ ਹੈ ਬਈ ਪਾਤਸ਼ਾਹ ਮੈਂ ਪੁੱਛਣਾ ਚਾਹੁੰਦਾ, ਅਸੀਂ ਲੋਕਾਂ ਨੇ ਬੜਾ ਲੰਮਾ ਸਮਾਂ ਮਿਹਨਤ ਕੀਤੀ ਹੈ ਧਰਮ ਦੀ, ਬਹੁਤ ਕੁਝ ਸਿੱਖਿਆ ਸਮਝਿਆ ਸੁਣਿਆ ਪੜ੍ਹਾਇਆ ਪੜ੍ਹਿਆ, ਤੇ ਮੈਂ ਪੁੱਛਣਾ ਚਾਹੁੰਦਾ ਪਾਤਸ਼ਾਹ ਭਈ ਤੁਹਾਡਾ ਅੱਲਾ ਨਾਲ ਵਸਲ ਹੈ, ਵਸਲ ਦਾ ਮਤਲਬ ਮਿਲਾਪ। ਇਸਲਾਮ ਦੀ ਦੁਨੀਆਂ ਵਿੱਚ ਜਿਹੜਾ ਵਸਲ ਹੈ ਜਿਹੜਾ ਮਿਲਾਪ ਹੈ ਉਹ ਚਾਰ ਤਰੀਕਿਆਂ ਨਾਲ ਮੰਨਿਆ ਜਾਂਦਾ, ਜਿਵੇਂ ਮੈਂ ਦੁਨਿਆਵੀ ਉਦਾਹਰਣ ਦੇ ਕੇ ਸਮਝਾਵਾਂ ਸਾਂਝੀ ਕਰਾਂ ਗੱਲ। ਇੱਕ ਹੁੰਦਾ ਉਸ ਦੇਸ਼ ਦਾ ਵਾਸੀ ਹੋਣਾ, ਦੂਜਾ ਹੁੰਦਾ ਉਸ ਸਟੇਟ ਦਾ ਵਾਸੀ ਹੋਣਾ, ਤੀਜਾ ਹੁੰਦਾ ਉਸ ਪਿੰਡ ਦਾ ਵਾਸੀ ਹੋਣਾ, ਚੌਥਾ ਹੁੰਦਾ ਉਸ ਪਰਿਵਾਰ ਦਾ ਵਾਸੀ ਹੋਣਾ। ਹੁਣ ਜਿਵੇਂ ਮੰਨ ਲਓ ਵੀ ਕੋਈ ਟੀਮ ਜਿੱਤ ਜਾਏ, ਸਾਰਾ ਦੇਸ਼ ਮਾਣ ਕਰਦਾ ਯਾਰ ਮੇਰੇ ਦੇਸ਼ ਦੀ ਟੀਮ ਸੀ, ਕੋਈ ਵੀ ABC ਲਾ ਲਓ ਤੁਸੀਂ। ਦੂਜਾ ਬੰਦਾ ਕਹਿੰਦਾ ਨਹੀਂ ਨਹੀਂ ਜਿਹੜੇ ਖਿਡਾਰੀ ਸੀ ਉਹ ਮੇਰੀ ਸਟੇਟ ਦੇ ਸੀ, ਉਹ ਥੋੜਾ ਜਿਹਾ ਹੋਰ ਨੇੜੇ ਹੋ ਗਿਆ, ਉਹਨੂੰ ਜ਼ਿਆਦਾ ਮਾਣ ਹੈ। ਜਿਹੜਾ ਸਟੇਟ ਤੋਂ ਅੱਗੇ ਉਹ ਕਹਿੰਦਾ ਨਹੀਂ ਨਹੀਂ ਮੇਰੇ ਸ਼ਹਿਰ ਦੇ ਸੀ ਉਹ ਖਿਡਾਰੀ, ਜਿਹੜੇ ਵਿਜੇਤਾ ਮੇਰੇ ਸ਼ਹਿਰ ਦੇ ਨੇ, ਸਾਡੇ ਗੁਆਂਢ ਚ ਨੇ। ਇੱਕ ਚੌਥਾ ਬੋਲਿਆ ਕਹਿਣ ਲੱਗੇ ਮੇਰਾ ਤਾਂ ਭਰਾ ਹੈ, ਮੇਰਾ ਤਾਂ ਖੂਨ ਦਾ ਰਿਸ਼ਤਾ ਉਹਦੇ ਨਾਲ, ਹੁਣ ਉਹਦਾ ਮਾਣ ਜ਼ਿਆਦਾ ਵੱਧ ਗਿਆ। ਇਵੇਂ ਰੱਬ ਦੇ ਨਾਲ ਨੇੜਤਾ ਹੈ ਲੋਕਾਂ ਦੀ, ਕੋਈ ਤਾਂ ਰੱਬ ਦੇ ਸ਼ਹਿਰ ਵੱਸਦਾ ਹੈ ਦੇਸ਼ ਵੱਸਦਾ, ਕੋਈ ਉਹਦੇ ਸ਼ਹਿਰ ਵੱਸਦਾ, ਕੋਈ ਉਹਦੇ ਪਰਿਵਾਰ ਚ ਵੱਸਦਾ, ਕੋਈ ਉਹਦੇ ਜਿਲ ਬਿਲਕੁਲ ਨਜ਼ਦੀਕੀ ਰਿਸ਼ਤਾ ਉਹਦਾ ਅੱਲਾ ਨਾਲ ਵਸਲ ਹੈ। ਹਜ਼ੂਰ ਕਹਿੰਦੇ ਹੈ, ਕਹਿੰਦੇ ਕਿਵੇਂ ਦਾ? ਹੁਣ ਪੀਰ ਬੁੱਧੂ ਸ਼ਾਹ ਸੋਚਦਾ ਵੀ ਇਹਨਾਂ ਚਾਰਾਂ ਚ ਕੋਈ ਇੱਕ ਦੱਸੇਗਾ, ਇਹਨਾਂ ਚਾਰਾਂ ਚ ਕੋਈ ਇੱਕ ਦੱਸੇਗਾ। ਗੁਰੂ ਜੀ ਕਹਿਣ ਲੱਗੇ ਅੱਲਾ ਨਾਲ ਮਿਲਾਪ ਕਿਵੇਂ ਦਾ? ਜਿਵੇਂ ਦਿਨ ਅਤੇ ਰਾਤ ਦਾ। ਪੀਰ ਬੁੱਧੂ ਸ਼ਾਹ ਇੱਕਦਮ ਹੈਰਾਨ ਹੋ ਗਿਆ, ਕਹਿੰਦੇ ਇਹ ਕਿਵੇਂ ਦਾ ਹੋ ਸਕਦਾ? ਰਾਤ ਅਤੇ ਦਿਨ ਦਾ ਤਾਂ ਕਦੇ ਮਿਲਾਪ ਹੀ ਨਹੀਂ ਹੁੰਦਾ, ਰਾਤ ਆਉਂਦੀ ਹੈ ਦਿਨ ਚਲਾ ਜਾਂਦਾ, ਦਿਨ ਆਉਂਦਾ ਰਾਤ ਚਲੀ ਜਾਂਦੀ ਹੈ, ਇਹਨਾਂ ਦਾ ਕਦੋਂ ਮਿਲਾਪ ਹੁੰਦਾ? ਇਹ ਕਿਹੋ ਜਿਹਾ ਮਿਲਾਪ ਹੋਇਆ? ਹਜ਼ੂਰ ਕਹਿਣ ਲੱਗੇ ਪੀਰ ਜੀ ਬਸ ਇਹੋ ਤਾਂ ਸਮਝਣ ਵਾਲੀ ਗੱਲ ਹੈ, ਦਿਨ ਆਉਂਦਾ ਰਾਤ ਕਿੱਥੇ ਜਾਂਦੀ, ਉਹਦੇ ਵਿੱਚ ਹੀ ਸਮਾ ਜਾਂਦੀ ਹੈ। ਤੁਸੀਂ ਦੇਖਿਆ ਕਦੇ ਵੀ ਰਾਤ ਕਿਤੇ ਕਿ ਚਲੀ ਗਈ ਹੋਵੇ, ਸਾਰੀਆਂ ਰਾਤਾਂ ਉੱਥੇ ਇਕੱਠੀਆਂ ਹੋ ਗਈਆਂ ਹੋਣ, ਦਿਨ ਕਿੱਥੇ ਚਲਾ ਜਾਂਦਾ? ਰਾਤ ਵਿੱਚ ਸਮਾ ਜਾਂਦਾ, ਰਾਤ ਦਿਨ ਵਿੱਚ ਸਮਾ ਜਾਂਦਾ, ਦਿਨ ਰਾਤ ਵਿੱਚ ਸਮਾ ਜਾਂਦੀ ਹੈ। ਇਵੇਂ ਸੰਸਾਰ ਨਿਰੰਕਾਰ ਵਿੱਚੋਂ ਪੈਦਾ ਹੋਇਆ ਤੇ ਨਿਰੰਕਾਰ ਵਿੱਚ ਜਾ ਕੇ ਸਮਾ ਜਾਂਦਾ, ਉਹ ਜੀ ਵਸਲ ਹੈ। ਪੀਰ ਬੁੱਧੂ ਸ਼ਾਹ ਨੇ ਇੱਕ ਵਾਰੀ ਫਿਰ ਮੱਥਾ ਟੇਕ ਕੇ ਕਹਿਣ ਲੱਗੇ ਪਾਤਸ਼ਾਹ ਜੀ ਪਤਾ ਲੱਗਿਆ, ਹੁਣ ਸੁਣਿਓ ਜੇ ਗੱਲ। ਭੰਗਾਣੀ ਦਾ ਯੁੱਧ ਹੋਇਆ, ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤ ਲੈ ਕੇ ਗਿਆ, ਚਾਰਾਂ ਵਿੱਚੋਂ ਦੋ ਪੁੱਤ ਸ਼ਹੀਦ ਹੋ ਗਏ। ਦੋ ਪੁੱਤ ਵਾਪਸ ਲੈ ਕੇ ਜਦੋਂ ਘਰ ਆਇਆ, ਸਢੌਰੇ ਤੁਹਾਨੂੰ ਮੈਂ ਬੇਨਤੀ ਕਰਾਂਗਾ, ਜਦੋਂ ਤੁਸੀਂ ਦਿੱਲੀ ਤੋਂ ਪੰਜਾਬ ਨੂੰ ਜਾਂਦੇ ਹੋ ਅੰਬਾਲੇ ਦੇ ਲਾਗੇ, ਸਢੌਰਾ ਕੋਈ ਬਹੁਤੀ ਦੂਰ ਨਹੀਂ ਹੈ। ਜਦ ਸਢੌਰੇ ਵਾਪਸ ਆਇਆ ਹੁਣ ਸਭ ਨੂੰ ਪਤਾ ਸੀ ਵੀ ਜੰਗ ਵਿੱਚੋਂ ਆਇਆ, ਲੋਕ ਵੀ ਮਿਲਣਾ ਆਏ ਸਾਰੇ ਨੇੜੇ ਤੇੜੇ ਦੇ ਸਾਰੇ ਖਲੋਤੇ ਨੇ, ਤੇ ਉਹਦੀ ਘਰਵਾਲੀ ਦਾ ਨਾਂ ਹੈ ਨਸੀਰਾਂ, ਬੜੀ ਭਾਗਾਂ ਵਾਲੀ ਬੀਬਾ ਸੀ ਨਸੀਰਾਂ। ਤੇ ਨਸੀਰਾਂ ਨੇ ਆਪਣੇ ਪਤੀ ਲਈ ਪਾਣੀ ਦਾ ਬਾਟਾ ਭਰ ਕੇ ਲਿਆਂਦਾ, ਮੰਜਾ ਡਾਇਆ, ਬੈਠੋ ਪਾਣੀ ਛਕੋ, ਜਲ ਛਕੋ। ਪੀਰ ਬੁੱਧੂ ਸ਼ਾਹ ਨੇ ਬਾਟਾ ਪਕੜ ਲਿਆ, ਕਹਿਣ ਲੱਗੇ ਨਸੀਰਾਂ ਮੈਂ ਪਾਣੀ ਨਹੀਂ ਪੀਣਾ, ਅੱਜ ਤੂੰ ਪਾਣੀ ਪੀਣਾ, ਤੂੰ ਮੰਜੀ ਤੇ ਬੈਠ ਬਹਿ ਜਾ। ਕਹਿਣ ਲੱਗੀ ਨਹੀਂ ਨਹੀਂ ਮੈਂ ਬੈਠਣਾ ਨਹੀਂ ਹੈ, ਮੈਂ ਤਾਂ ਅੱਜ ਗੱਲਾਂ ਕਰਨੀਆਂ ਤੁਹਾਡੇ ਨਾਲ। ਕਹਿੰਦੇ ਕੀ? ਕਹਿਣ ਲੱਗੇ ਮੈਂ ਪੁੱਛਣਾ ਚਾਹੁੰਦੀ, ਤੁਸੀਂ ਮੇਹਰਾਂ ਦੇ ਸਾਈਂ ਦਾਤੇ ਕੋਲੋਂ ਆਏ ਹੋ, ਬਖਸ਼ਿਸ਼ਾਂ ਦੇ ਕੋਲੋਂ ਆਏ ਹੋ, ਤੇ ਉਹਨੇ ਕੀ ਦੇ ਕੇ ਤੋਰਿਆ ਸਾਨੂੰ? ਪੀਰ ਬੁੱਧੂ ਸ਼ਾਹ ਕਹਿਣ ਲੱਗਿਆ, ਵਾਕਈ ਗੁਰੂ ਨੇ ਬਹੁਤ ਨਿਆਮਤਾਂ ਦੇ ਕੇ ਤੋਰਿਆ, ਉਹ ਕਦੇ ਖਾਲੀ ਨਹੀਂ ਤੋੜਦਾ, ਬਹੁਤ ਨਿਆਮਤਾਂ ਦੇ ਕੇ ਤੋਰਿਆ। ਕਹਿੰਦੇ ਕੀ? ਕਹਿੰਦੇ ਕਿ ਝੋਲੀ ਕਰ, ਮੈਂ ਝੋਲੀ ਕਰਕੇ ਮੰਗਿਆ ਸੀ, ਤੂੰ ਵੀ ਝੋਲੀ ਕਰ। ਉਹਨੇ ਆਪਣੇ ਦੁਪੱਟੇ ਦੀ ਝੋਲੀ ਕਰ ਲਈ, ਗਲ ਚ ਦੁਪੱਟਾ ਪਾਇਆ ਸੀ, ਸਿਰ ਤੇ ਦੁਪੱਟਾ ਸੀ, ਦੁਪੱਟੇ ਦੀ ਝੋਲੀ ਕਰ ਲਈ। ਪੀਰ ਬੁੱਧੂ ਸ਼ਾਹ ਨੇ ਇੱਕ ਕੰਘਾ ਤੇ ਕੇਸ ਦੀ ਝੋਲੀ ਪਾਤੇ। ਨਸੀਰਾਂ ਇਹ ਉਹ ਕੰਘਾ ਜਿਹੜਾ ਗੁਰੂ ਦੇ ਕੇਸਾਂ ਨਾਲ ਲੱਗਿਆ ਰਿਹਾ, ਇਹ ਉਹ ਕੇਸ ਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੱਥ ਫਿਰੇ ਨੇ, ਮਾਤਾ ਗੁਜਰ ਕੌਰ ਦੇ ਹੱਥ, ਮਾਤਾ ਗੁਜਰੀ ਦੇ ਹੱਥ ਫਿਰੇ ਨੇ, ਤੇ ਗੁਰੂ ਗੋਬਿੰਦ ਸਿੰਘ ਦੇ ਰੋਜ਼ ਹੱਥ ਫਿਰਦੇ ਨੇ, ਗੁਰੂ ਗੋਬਿੰਦ ਸਿੰਘ ਦੇ ਸਰੀਰ ਦੇ ਅੰਗ ਨਾਲ ਰਹੇ ਨੇ, ਇਹ ਉਹ ਕੇਸ ਨੇ। ਨਸੀਰਾਂ ਨੇ ਪੱਲੇ ਚ ਪਵਾਇਆ, ਅੱਖਾਂ ਨਾਲ ਲਾਇਆ, ਬੜੀ ਖੁਸ਼ ਹੋਈ, ਬੜੀ ਅਦੁੱਤੀ ਦਾਤ ਦਿੱਤੀ ਮਾਲਕ ਨੇ। ਕਹਿਣ ਲੱਗੇ ਨਸੀਰਾਂ ਤੂੰ ਵੀ ਕੋਈ ਘੱਟ ਸੁਭਾਗੀ ਨਹੀਂ ਹੈ, ਤੂੰ ਵੀ ਬੜੀ ਵੱਡੀ ਭੇਟਾ ਦਿੱਤੀ ਹੈ। ਕਹਿਣ ਲੱਗੇ ਅਸੀਂ ਗਰੀਬ ਕੀ ਦੇਣ ਜੋਗੇ ਹਾਂ ਗੁਰੂ ਨੂੰ? ਕਹਿਣ ਲੱਗੇ ਨਹੀਂ ਨਸੀਰਾਂ ਤੂੰ ਬਹੁਤ ਕੁਛ ਦਿੱਤਾ। ਕਹਿਣ ਲੱਗੇ ਨਹੀਂ ਫਿਰ ਵੀ ਮੈਂ ਤੈਨੂੰ ਦੱਸਣਾ ਚਾਹੁੰਦਾ। ਕਹਿਣ ਲੱਗੇ ਦੱਸੋ। ਕਹਿਣ ਲੱਗੇ ਨਸੀਰਾਂ ਤੂੰ ਇਸ ਮੰਜੇ ਤੇ ਬਹਿ ਜਾ, ਦੋ ਘੁੱਟਾਂ ਪਾਣੀ ਦੀਆਂ ਪੀ ਲੈ, ਕੋਈ ਮਾਂ ਦੁਨੀਆਂ ਦੀ ਇਹ ਖਬਰ ਸੁਣਨਾ ਨਹੀਂ ਚਾਹੁੰਦੀ ਜਿਹੜੀ ਤੈਨੂੰ ਮੈਂ ਦੱਸਣੀ ਹੈ। ਉਹ ਕਹਿੰਦੀ ਕੋਈ ਗੱਲ ਨਹੀਂ ਤੁਸੀਂ ਦੱਸੋ। ਕਹਿਣ ਲੱਗੇ ਨਸੀਰਾਂ ਮੈਂ ਤੇਰੇ ਚਾਰ ਪੁੱਤ ਲੈ ਕੇ ਗਿਆ ਸਾਂ, ਪਰ ਮੈਂ ਵਾਪਸ ਦੋ ਲੈ ਕੇ ਆਇਆ, ਦੋ ਪੁੱਤ ਤੇਰੇ ਸ਼ਹੀਦ ਹੋ ਗਏ ਨੇ। ਜਦੋਂ ਇਹ ਗੱਲ ਨਸੀਰਾਂ ਨੇ ਸੁਣੀ, ਵਾਕਈ ਉਹਦੇ ਕੋਲ ਖੜਿਆ ਨਾ ਗਿਆ, ਮੰਜੇ ਤੇ ਬੈਠ ਗਈ, ਜ਼ਾਰੋ ਜ਼ਾਰ ਰੋਈ, ਬਹੁਤ ਰੋਈ, ਬਹੁਤ ਰੋਈ। ਆਖਿਰ ਪੀਰ ਬੁੱਧੂ ਸ਼ਾਹ ਕੋਲ ਖਲੋਤੇ ਦੇਖਦੇ ਨੇ, ਮਾਂ ਹੈ, ਬਹੁਤ ਮੁਸੀਬਤਾਂ ਨਾਲ ਬੱਚੇ ਨੂੰ ਪਾਲਿਆ ਹੁੰਦਾ, ਮਾਂ ਤਾਂ ਬਹੁਤ ਸਨੇਹ ਕਰਦੀ ਹੈ, ਮਾਂ ਹੈ, ਕੋਈ ਨੀ ਦਿਲ ਠੰਡਾ ਕਰ ਲੈਣ ਦੇ। ਜਦੋਂ ਘੜੀ ਪਲ ਰੋਕੇ, ਪੀਰ ਬੁੱਧੂ ਸ਼ਾਹ ਨੇ ਉਹਦੇ ਕੰਧੇ ਤੇ ਹੱਥ ਰੱਖਿਆ, ਕਹਿਣ ਲੱਗੇ ਨਸੀਰਾਂ ਤੇਰੇ ਪੁੱਤ ਸ਼ਹੀਦ ਹੋਏ ਨੇ, ਸ਼ਹੀਦ ਹੋਇਆ ਨੂੰ ਰੋਈ ਦਾ ਨਹੀਂ ਹੁੰਦਾ, ਸ਼ਹੀਦਾਂ ਨੂੰ ਰੋਂਦਿਆਂ ਚੰਗੇ ਨਹੀਂ ਲੱਗੀਦਾ। ਨਸੀਰਾਂ ਨੇ ਅੱਖਾਂ ਪਹੁੰਚ ਲਈਆਂ, ਕਹਿਣ ਲੱਗੀ ਮੈਂ ਸ਼ਹੀਦਾਂ ਨੂੰ ਥੋੜਾ ਰੋਨੀ ਹੈ। ਕਹਿਣ ਲੱਗੇ ਤੇਰੇ ਦੋ ਪੁੱਤ ਸ਼ਹੀਦ ਹੋਏ, ਤੂੰ ਉਹਦੇ ਲਈ ਤਾਂ ਰੋਨੀ? ਕਹਿੰਦੀ ਨਹੀਂ, ਮੈਂ ਤਾਂ ਗੁਰੂ ਗੋਬਿੰਦ ਸਿੰਘ ਅੱਗੇ ਰੋਂਦੀ ਆ, ਮੇਰਾ ਦੀਆਂ ਸਾਈਆਂ ਚਾਰ ਪੁੱਤ ਭੇਜੇ ਸੀ, ਤੂੰ ਕਿੰਨਾ ਚੰਗਾ ਹੁੰਦਾ, ਤੂੰ ਚਾਰੇ ਦੇ ਚਾਰੇ ਪ੍ਰਵਾਨ ਕਰ ਲੈਂਦਾ, ਮੇਰੇ ਪਾਲਣ ਵਿੱਚ ਕੀ ਕਮੀ ਰਹਿ ਗਈ, ਤੂੰ ਦੋ ਪੁੱਤ ਪ੍ਰਵਾਨ ਕਰ ਲੈ, ਦੋ ਵਾਪਸ ਕਰ ਦਿੱਤੇ, ਮੈਂ ਅੱਜ ਕਿੱਡੀ ਸੁਭਾਗੀ ਹੁੰਦੀ, ਮੇਰੇ ਚਾਰੇ ਪੁੱਤ ਗੁਰੂ ਲਈ ਸ਼ਹੀਦ ਹੋ ਜਾਂਦੇ। ਪੀਰ ਬੁੱਧੂ ਸ਼ਾਹ ਉੱਠ ਕੇ ਖਲੋ ਗਿਆ, ਕਹਿੰਦੇ ਨਸੀਰਾਂ ਮੈਨੂੰ ਲੱਗਦਾ ਸੀ ਗੁਰੂ ਨਾਲ ਸੱਚੀ ਆਸ਼ਕੀ ਮੈਂ ਹੋ ਕਮਾ ਰਿਹਾ, ਪਰ ਤੂੰ ਅੱਜ ਮੇਰੇ ਤੋਂ ਵੀ ਅੱਗੇ ਹੈ। ਹੁਣ ਕਿੱਥੇ ਤਾਂ ਇਹੋ ਜਿਹੇ ਗੁਰਸਿੱਖ ਨੇ, ਇਹ ਨੇ ਗੁਰਸਿੱਖ, ਇਹਨਾਂ ਤੇ ਗੁਰੂ ਮਾਣ ਕਰਦਾ ਹੋਵੇਗਾ, ਇਹਨਾਂ ਤੇ ਗੁਰੂ ਨੂੰ ਭਰੋਸਾ ਹੋਵੇਗਾ। ਸਤਿਗੁਰੂ ਦਾ ਬਚਨ ਹੈ, ਧੰਨ ਧੰਨ ਸੋ ਗੁਰਸਿੱਖ ਕਹੀ ਹੈ, ਜਿਸ ਹਰ ਨਾਮ ਸੁਣਿਆ ਮਨ ਆਨੰਦ ਪਿਆ। ਜਿਹੜਾ ਗੁਰੂ ਦਾ ਨਾਮ ਸੁਣਦਾ ਤੇ ਮਨ ਵਿੱਚ ਆਨੰਦ ਆ ਜਾਂਦਾ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਮੈਨੂੰ ਇਹ ਲੱਗਦਾ ਵੀ ਇਹ ਵੀ ਪੰਕਤੀ ਮੈਂ ਦੁਬਾਰੇ ਪੜਾ। ਧੰਨ ਧੰਨ ਸੋ ਗੁਰਸਿੱਖ ਕਹੀਐ, ਜਿਨ ਸਤਿਗੁਰ ਸੇਵਾ ਕਰ, ਫਿਰ ਪੜਨ ਲੱਗਾ, ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਹੁਣ ਇੱਥੇ ਕਿਸੇ ਡੇਰੇ ਦਾ ਨਾਮ ਨਹੀਂ, ਕਿਸੇ ਦੇ ਧਾਰੀ ਦਾ ਨਾਮ ਨਹੀਂ, ਜਿਹਨੇ ਗੁਰੂ ਦੀ ਸੇਵਾ ਕਰਕੇ ਨਾਮ ਲਿਆ, ਜਿਹਨੇ ਨਾਮ ਗੁਰੂ ਦਾ ਲਿਆ। ਸਮਾਂ ਬਹੁਤ ਨੇੜੇ ਹੈ, ਪਰ ਮੈਂ ਇੱਕ ਬੇਨਤੀ ਕਰਾਂ, ਬਹੁਤ ਪਕੜ ਵਿੱਚ ਰੱਖਿਓ ਇਸ ਗੱਲ ਨੂੰ। ਇਹ ਜਿਹੜੀ ਗੱਲ ਮੈਂ ਕਹਿਣ ਲੱਗਾ, ਬਹੁਤ ਪਕੜ ਵਿੱਚ ਰੱਖਿਓ। ਕਈ ਵਾਰੀ ਉਦਾਹਰਣ ਦੇਣਾ, ਮੰਨ ਲਓ ਅਚਾਨਕ ਇੱਕ ਮੁਹੱਲੇ ਵਿੱਚ ਦੋ ਬੰਦੇ ਰਹਿੰਦੇ ਹੋਣ, ਕੁਦਰਤ ਵੱਲੋਂ ਦੋਨਾਂ ਦਾ ਨਾਮ ਵੀ ਸੇਮ ਹੋਵੇ। ਮੰਨ ਲਓ ਰਾਮ ਸਿੰਘ, ਰਾਮ ਸਿੰਘ ਦੋਨਾਂ ਦਾ ਨਾਮ। ਇੱਕ ਬੰਦਾ ਬਹੁਤ ਵੱਡੀ ਇੱਕ ਪੋਸਟ ਤੇ ਨੌਕਰੀ ਕਰਦਾ ਹੈ, ਉਹ ਆਫੀਸਰ ਹੈ, ਉਹਦੇ ਸਿਗਨੇਚਰ ਚੱਲਦੇ ਨੇ। ਦੂਜਾ ਬੰਦਾ ਬਹੁਤ ਵੱਡਾ ਵਪਾਰੀ ਹੈ, ਬਿਜ਼ਨਸਮੈਨ ਹੈ। ਦੋਨਾਂ ਦੇ ਇੱਕੋ ਜਿਹੇ ਘਰ ਨੇ, ਇੱਕੋ ਜਿਹਾ ਪੈਸਾ, ਇੱਕੋ ਜਿਹਾ ਸਟੇਟਸ ਹੈ ਸਮਾਜ ਵਿੱਚ, ਸਭ ਕੁਛ ਇੱਕੋ ਜਿਹਾ। ਕੋਈ ਆਇਆ ਅਚਾਨਕ, ਉਹਨੇ ਆਪਣੇ ਫਾਰਮ ਤੇ ਸਾਈਨ ਕਰਵਾਉਣੇ ਸੀ, ਉਹ ਦੁਬਧਾ ਚ ਪੈ ਗਿਆ ਵੀ ਇਹ ਰਾਮ ਸਿੰਘ ਨੂੰ ਦੇਖਾਂ, ਇਹ ਰਾਮ ਸਿੰਘ ਨੂੰ ਦੇਖਾਂ, ਮੈਨੂੰ ਸਮਝ ਨਹੀਂ ਲੱਗਦੀ। ਉਹਨੇ ਇੱਕ ਦਾ ਬਿੱਲ ਖੜਕਾਤੀ, ਉਹ ਰਾਮ ਸਿੰਘ ਨਿਕਲਿਆ, ਕਹਿੰਦਾ ਮੈਂ ਸਾਈਨ ਕਰਵਾਉਣੇ। ਉਹ ਕਹਿੰਦਾ ਕੋਈ ਗੱਲ ਨਹੀਂ, ਆ ਜਾਓ। ਉਹ ਹੁਣ ਜਦੋਂ ਅੰਦਰ ਗਿਆ ਤੇ ਉਹਨੇ ਦੇਖਿਆ ਸਾਜੋ ਸਮਾਨ, ਕਹਿੰਦੇ ਤੁਸੀਂ ਕੀ ਕਰਦੇ ਹੋ? ਕਹਿਣ ਲੱਗੇ ਮੈਂ ਬਿਜ਼ਨਸਮੈਨ ਹੈ। ਉਹ ਕਹਿੰਦਾ ਮਾਫ ਕਰਨਾ, ਤੁਹਾਡੇ ਕੋਲ ਸਾਈਨ ਨਹੀਂ ਕਰਵਾਉਣੇ, ਮੈਂ ਦੂਜੇ ਕੋਲ ਕਰਵਾਉਣੇ ਨੇ, ਉਹ ਪੋਸਟ ਤੇ ਨੇ, ਉਹ ਸਾਈਨ ਕਰਨਗੇ, ਮੈਂ ਨਾਲ ਦਾ ਬੂਹਾ ਖੜਕਾਉਣਾ। ਉਹ ਕਹਿੰਦਾ ਕੋਈ ਗੱਲ ਨਹੀਂ, ਤਾਂ ਕੀ ਹੋਇਆ, ਤੂੰ ਮੇਰੇ ਕੋਲ ਲੈ ਲੈ, ਮੇਰਾ ਵੀ ਨਾਂ ਰਾਮ ਸਿੰਘ ਹੈ। ਉਹ ਕਹਿੰਦਾ ਮਾਫ ਕਰਨਾ, ਤੁਹਾਡਾ ਨਾਂ ਵੀ ਰਾਮ ਸਿੰਘ ਹੋਏਗਾ, ਸਾਰਾ ਕੁਛ ਬਰਾਬਰ ਹੀ ਹੋਏਗਾ, ਤੁਹਾਡਾ ਘਰ ਵੀ ਬਰਾਬਰ ਹੈ, ਅਮੀਰ ਵੀ ਹੈ, ਸਾਰਾ ਕੁਛ ਇੱਕੋ ਜਿਹਾ, ਪਰ ਜੇ ਤੁਸੀਂ ਸਾਈਨ ਕਰਤੇ, ਮੇਰੇ ਅਸਲੀ ਵੀ ਨਕਲੀ ਬਣ ਜਾਣੇ, ਕਿਉਂਕਿ ਤੁਹਾਡੇ ਕੋਲ ਹੱਕ ਨਹੀਂ ਹੈ ਉਹ। ਜੇ ਇਹ ਨਾਲ ਦੇ ਘਰ ਵਾਲੇ ਨੇ ਕਰ ਦਿੱਤੇ, ਤਾਂ ਮੇਰੇ ਨਕਲੀ ਵੀ ਅਸਲੀ ਬਣ ਜਾਣੇ, ਕਿਉਂਕਿ ਉਹਦੇ ਕੋਲ ਉਹ ਹੱਕ ਦਿੱਤਾ ਗਵਰਨਮੈਂਟ ਨੇ ਵੀ ਉਹ ਬੰਦਾ ਆਫੀਸਰ ਹੈ ਤੇ ਉਹ ਸਾਈਨ ਕਰ ਸਕਦਾ। ਉਹਨੇ ਸ਼ਬਦਾਂ ਦੀ ਕਮਾਈ ਇੰਨੀ ਕੀਤੀ ਹੈ ਭਈ ਅੱਜ ਉਹਦੇ ਸ਼ਬਦਾਂ ਵਿੱਚ ਇੰਨੀ ਜਾਨ ਆ ਗਈ, ਜਿਸ ਕਾਗਜ਼ ਤੇ ਉਹ ਸਾਈਨ ਕਰ ਦਿੰਦਾ, ਮੁੜ ਕੇ ਉਹਦੀ ਪੁੱਛ ਪੜਤਾਲ ਕੋਈ ਨਹੀਂ ਕਰਦਾ, ਉਹ ਜ਼ਿੰਮੇਵਾਰੀ ਉਹਦੀ ਬਣ ਜਾਂਦੀ ਹੈ। ਉਹਨੇ ਸ਼ਬਦਾਂ ਦੀ ਮਿਹਨਤ ਇੰਨੀ ਕੀਤੀ, ਇੰਨੀ ਕਮਾਈ ਕੀਤੀ। ਮੈਂ ਉਦਾਹਰਣ ਕਿਉਂ ਦਿੱਤੀ, ਹੁਣ ਸੁਣੋ। ਇੱਕ ਦੇਹਧਾਰੀ ਹੈ, ਨਾ ਤਾਂ ਉਹਦਾ ਵੀ ਉਵੇਂ ਦਾ ਹੀ ਗੱਲ ਕਰਦਾ ਹੋਏਗਾ ਵੀ ਮੇਰੇ ਕੋਲ ਜਿਹੜਾ ਨਾਮ ਹੈ ਉਹ ਵੀ ਉਵੇਂ ਦਾ ਹੀ ਹੈ। ਇੱਕ ਦੇਹਧਾਰੀ ਹੈ, ਇੱਕ ਗੁਰੂ ਹੈ। ਜੇ ਤਾਂ ਮਨਾ ਤੂੰ ਕਿਸੇ ਦੇਹਧਾਰੀ ਤੋਂ ਸਾਈਨ ਕਰਵਾ ਲੇ ਵੀ ਮੈਂ ਇਹਦੇ ਕੋਲੋਂ ਨਾਮ ਲਿਆ, ਚੇਤਾ ਰੱਖੀ ਤੇਰੇ ਅਸਲੀ ਵੀ ਨਕਲੀ ਬਣ ਜਾਣੇ ਕਮਲਿਆ। ਦੂਜੇ ਪਾਸੇ ਗੁਰੂ ਹੈ ਜਿਹਨੂੰ ਰੱਬ ਨੇ ਨਿਯੁਕਤ ਕੀਤਾ। ਗੁਰੂ ਨਾਨਕ ਸਾਹਿਬ ਨੂੰ ਗੁਰਗੱਦੀ ਕਿਸੇ ਦੁਨਿਆਵੀ ਬੰਦੇ ਨੇ ਨਹੀਂ ਦਿੱਤੀ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਉਹਨੂੰ ਤਾਂ ਰੱਬ ਨੇ ਭੇਜਿਆ, ਜਿਹਨੂੰ ਰੱਬ ਨੇ ਗੁਰੂ ਨਿਸ਼ਚਿਤ ਕੀਤਾ। ਜੇ ਤੂੰ ਉਹਦੇ ਸਾਈਨ ਕਰਵਾ ਲੇ, ਫਿਰ ਚੇਤਾ ਰੱਖੀ ਤੈਨੂੰ ਕੋਈ ਵੀ ਬੰਦਾ ਪੁੱਛਣ ਵਾਲਾ ਨਹੀਂ ਹੋਵੇਗਾ, ਕਿਉਂਕਿ ਗੁਰੂ ਨਾਨਕ ਦੇ ਨਾਮ ਵਿੱਚ ਏਡੀ ਵੱਡੀ ਤਾਕਤ ਹੈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਬਾਸ ਨਾ ਭਰਿਆ ਰੇ। ਹੁਣ ਕਿਤੇ ਦੇਹਧਾਰੀ ਕੋਲੋਂ ਸਾਈਨ ਨਾ ਕਰਵਾ ਬੈਠੀ ਮੈਂ ਫਲਾਣੇ ਬਾਬੇ ਕੋਲੋਂ ਨਾਮ ਲਿਆ ਹੋਇਆ, ਉਹਨਾਂ ਦਾ ਨਾਮ ਨਹੀਂ ਚੱਲਣਾ, ਨਾਮ ਚੱਲਣਾ ਤੇ ਇਹ ਸਤਿਗੁਰੂ ਦਾ ਚੱਲਣਾ। ਮਤ ਸੋਚੀ ਜਿਸ ਗੁਰਸਿੱਖ ਕੋ ਹਉ ਸਦਾ ਨਮਸਕਾਰੀ, ਜੋ ਗੁਰ ਕੈ ਭਾਣੇ ਗੁਰਸਿੱਖ ਚੱਲਿਆ। ਮੈਂ ਉਸ ਗੁਰਸਿੱਖ ਨੂੰ ਸਦਾ ਨਮਸਕਾਰ ਕਰਨਾ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਿਆ, ਉਹ ਲੋਕਾਚਾਰੀ ਨਹੀਂ ਚੱਲਿਆ। ਉਹਨੇ ਗੁਰੂ ਦੇ ਦੱਸੇ ਹੋਏ ਬੋਲਾਂ ਨੂੰ ਕਮਾਇਆ, ਗੁਰੂ ਦੇ ਦੱਸੇ ਹੋਏ ਬਚਨਾਂ ਨੂੰ ਕਮਾਇਆ, ਗੁਰੂ ਦੇ ਰਾਹ ਤੇ ਤੁਰਿਆ ਤੇ ਕਦੇ ਜੀਵਨ ਵਿੱਚ ਭਟਕਣਾ ਨਹੀਂ ਪਈ। ਆਓ ਪਿਆਰ ਵਾਲਿਓ, ਆਪਾਂ ਵੀ ਗੁਰੂ ਜੀ ਨੇ ਸਾਨੂੰ ਦੱਸ ਦਿੱਤਾ ਵੀ ਇਹੋ ਜਿਹਾ ਸਿੱਖ ਹੁੰਦਾ ਹੈ, ਤੇ ਇਹੋ ਜਿਹਾ ਸਿੱਖ ਕਿਸੇ ਕੋਲੋਂ ਵੀ ਪੁੱਛ ਲਿਓ ਵੀ ਤੁਹਾਡੇ ਪਿਛੋਕੜ ਵਿੱਚ ਕੀ ਸੀ। ਜਿੰਨੇ ਵੀ ਮਹਾਨ ਕਰਨੀ ਵਾਲੇ ਸਿੱਖ ਨੇ, ਉਹਨਾਂ ਸਾਰੇ ਸਿੱਖਾਂ ਕੋਲੋਂ ਇੱਕ ਗੱਲ ਪੁੱਛੀਏ ਵੀ ਤੁਹਾਡੇ ਪਿਛੋਕੜ ਵਿੱਚ ਕੀ ਸੀ, ਤੁਹਾਨੂੰ ਤੁਹਾਡੇ ਕੋਲ ਪਾਵਰ ਦਾ ਸੋਮਾ ਕੀ ਸੀ, ਕੀ ਸੋਰਸ ਸੀ ਤੁਹਾਡੇ ਕੋਲ ਏਡੀ ਵੱਡੀ ਤਾਕਤ ਦਾ। ਹਰ ਗੁਰੂ ਕਾ ਸਿੱਖੇ ਕੋਈ ਗੱਲ ਕਵੇਗਾ ਮੇਰੇ ਕੋਲ ਗੁਰਬਾਣੀ ਸੀ। ਪੰਥ ਪ੍ਰਕਾਸ਼ ਦਾ ਇੱਕ ਬੋਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ, ਬੜਾ ਪਿਆਰਾ ਬੋਲ ਹੈ। ਜ਼ਕਰੀਆ ਖਾਂ ਪੁੱਛਦਾ ਹੈ ਭਈ ਮੈਂ ਸਿੱਖਾਂ ਨੂੰ ਉਜਾੜ ਦਿੱਤਾ, ਘਰ ਬਾਰ ਸਭ ਕੁਝ ਬਰਬਾਦ ਕਰ ਦਿੱਤਾ, ਪਰ ਫਿਰ ਵੀ ਇਹ ਜਿਉਂਦੇ ਕਿਵੇਂ ਨੇ? ਦਵਾਈ ਇਹਨਾਂ ਨੂੰ ਨਹੀਂ ਮਿਲਦੀ, ਰੋਟੀ ਇਹਨਾਂ ਨੂੰ ਨਹੀਂ ਮਿਲਦੀ, ਘਰ ਇਹਨਾਂ ਨੂੰ ਨਹੀਂ ਮਿਲਦਾ, ਬਿਸਤਰਾ ਇਹਨਾਂ ਨੂੰ ਨਹੀਂ ਮਿਲਦਾ, ਕੁਛ ਵੀ ਨਹੀਂ, ਪਰ ਇਹ ਜਿਉਂਦੇ ਕਿਵੇਂ ਨੇ? ਕਿਹੜੀ ਚੀਜ਼ ਦਾ ਸਹਾਰਾ ਇਹਨਾਂ ਨੂੰ? ਹੁਣ ਇਹ ਪੰਥ ਪ੍ਰਕਾਸ਼ ਦੇ ਬੋਲ ਨੇ। ਉਹ ਸੇਵਕ ਜ਼ਕਰੀਆ ਖਾਂ ਨੂੰ ਦੱਸਦਾ ਹੈ, ਕਹਿਣ ਲੱਗੇ ਇਹਨਾਂ ਦੇ ਕੋਲ ਨੈ ਜ਼ਖੀਰੋ ਸਿੰਘਨ ਪਾਸ, ਬਸਤਰ ਸ਼ਸਤਰ ਹੀਨ ਸੋ ਖਾਸ, ਰੋਗੀ ਅਪਕਦ ਬਿਨ ਮਰ ਜਾਹੀ, ਹੱਟ ਪੱਟਣ ਬਾਜ਼ਾਰ ਸੋ ਨਾਹੀ, ਨਾਂਗੇ ਖਰੇ ਉਹ ਭੁੱਖੇ ਪਿਆਸੇ, ਦਾਰੂ ਸਿੱਕਾ ਨੈ ਕਿਛ ਪਾਸੇ। ਕਹਿਣ ਲੱਗੇ ਗੁਰ ਬਚਨਨ ਕੀ ਉਨਕੋ ਆਸ, ਫਿਰ ਮੈਂ ਪੜ੍ਹਦਾ ਗੁਰ ਬਚਨਨ ਕੀ, ਗੁਰੂ ਦੇ ਬੋਲਾਂ ਦੀ, ਗੁਰ ਬਚਨਨ ਕੀ ਉਨਕੋ ਆਸ, ਯਹੀ ਖਜ਼ਾਨੋ ਸਿੰਘਨ ਪਾਸ, ਸਿੰਘਾਂ ਕੋਲ ਇੱਕੋ ਹੀ ਖਜ਼ਾਨਾ ਹੈ, ਉਹੀ ਉਹਨਾਂ ਦੇ ਦੁੱਖਾਂ ਦਰਦਾਂ ਦਾ ਦਾਰੂ ਹੈ, ਉਹੀ ਉਹਨਾਂ ਭੁੱਖਿਆਂ ਨੂੰ ਪ੍ਰਸ਼ਾਦਾ ਮਿਲਦਾ, ਉਹੀ ਉਹਨਾਂ ਨੂੰ ਬਿਨਾਂ ਘਰ ਤੋਂ ਵੀ ਜੰਗਲਾਂ ਵਿੱਚ ਜੈਕਾਰੇ ਲਾਉਣ ਦੀ ਜਾਚ ਦੱਸਦਾ, ਉਹੀ ਇੱਕ ਗੁਰਬਾਣੀ ਦਾ ਖਜ਼ਾਨਾ ਹੈ ਜਿਹਦੇ ਨਾਲ ਉਹ ਸਦਾ ਚੜ੍ਹਦੀ ਕਲਾ 'ਚ ਰਹਿੰਦੇ ਨੇ। ਅੱਜ ਮੁੜ ਗੁਰਬਾਣੀ ਦੇ ਚਰਨਾਂ ਵਿੱਚ ਜੁੜ ਜਾਈਏ। ਜਿਹੜੇ ਵੀ ਸਿੱਖ ਨੇ ਗੁਰਬਾਣੀ ਦਾ ਲੜ ਘੁੱਟ ਕੇ ਪਕੜ ਲਿਆ, ਉਹਨਾਂ ਦਾ ਜੀਵਨ ਇਹ ਲੋਕ ਸੁਖੀ ਏ, ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਮੰਗਦਾ ਹੋਇਆ ਫਤਿਹ ਅਰਜ ਕਰਦੇ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।